साहे गुरु साहिब जियो माया मोह बहु चितव दे बहु आशा लोभ वेकार मन मुख अस्थिर ना थिया मर बिनस जाए खिनवार माया मोह बहु चितव दे बहु आशा लोभ बेकार मन मुख अस्थिर ना थिया मर बिनस जाए खिनवार वड भाग होवै सतगुर मिलै खौमै तजै विकार हर नामा जप सुख पाया जन नानक शब्द विचार वड भाग होवै सतगुर मिलै खौमै तजै विकार हर नामा जप सुख पाया जन नानक शब्द विचार वाहिगुरु जी का खालसा वाहिगुरु जी की फतेह। परम सन्मान योग साहिब सतगुरु गुरु ग्रंथ साहिब सच्चे पातशाह जी दे पावन पवित्र हजूरी अंदर सूबाए मान गुरु सवारे सतसंगी जनो धन गुरु अमरदास कृपालू जी दे शलोक वारा ते वधीक विच अंकत शलोकां दी लड़ी वार विचार आप जी सरवण कर रहे हो। अज दे इस 38 नंबर शलोक विच धन गुरु अमरदास कृपा निदान सतगुरु जी ने कृपालता कीती है। मनमुख बंदे दा अंदर कदी भी स्थिर नहीं रहिंदा, उहदी ना स्थिरता दा कारण उस दे खिंडा दा कारण की है? अंदर माया दी चितवनी, अंदर संसार दियां आशावां, अंदर लालच ते वकारां दी चितवनी, इसे करके मनमुख दे अंदर नूं स्थिरता नहीं टिका नहीं। पर जे वड्डे भागां नाल पूरा गुरु मिल जाए, नाम विच प्यार बन जाए, ते उस इंसान दे अंदर नूं टिका भी मिलेगा, ते उस प्रभु दी कृपा नाल वो प्रभु प्रेम दा पात्र भी बन जाएगा। आओ इस अमृत बचन नूं धन गुरु अमरदास कृपालू जी आप कृपा करके प्रेम भावना शरदा अकीतत दी दात बख्श के आप ही विचार करा लैन। साध संगत बख्शो आशीष और उच्चारण करो जी सतनाम श्री वाहे गुरु जी, करो कृपालता फिर उच्चारण करो जी सतनाम श्री ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਅਮਰਦਾਸ ਕਿਰਪਾਲੂ ਜੀ ਆਪਣੇ ਅੰਮ੍ਰਿਤ ਬਚਨਾਂ ਵਿੱਚ ਬਹੁਤ ਵਾਰੀ ਮਨ ਨੂੰ ਸੰਬੋਧਨ ਕਰਕੇ ਅੰਮ੍ਰਿਤ ਬਚਨ ਉਚਾਰਨ ਕਰਦੇ, ਜਿਵੇਂ ਅਸੀਂ ਗੁਰੂ ਅਮਰਦਾਸ ਜੀ ਦੀ ਅੰਮ੍ਰਿਤ ਬਾਣੀ ਆਨੰਦ ਸਾਹਿਬ ਜੀ ਦਾ ਪਾਠ ਕਰਨੇ ਹਾਂ, ਅਤੇ ਉਸ ਪਵਿੱਤਰ ਬਾਣੀ ਵਿੱਚ ਨਿਮਾਣਿਆਂ ਦੇ ਮਾਨ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਕਈ ਅੰਮ੍ਰਿਤ ਬਚਨ ਪੌੜੀਆਂ ਦਰਜ ਕੀਤੀਆਂ ਨੇ। ਆਰੰਭ ਕਰਨੇ ਹਾਂ ਆਨੰਦ ਸਾਹਿਬ ਜੀ ਦਾ, ਅਤੇ ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਮਿਹਰ ਕਰਦੇ ਨੇ ਇਹ ਮਨ ਮੇਰਿਆ, ਆਪਣੇ ਮਨ ਨੂੰ ਸੰਬੋਧਨ ਕਰਕੇ, ਆਪਣੇ ਮਨ ਨੂੰ ਮੁਖਾਤਬ ਕਰਕੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਜਦੋਂ ਅਸੀਂ ਹਜ਼ੂਰ ਦੇ ਇਸ ਅੰਮ੍ਰਿਤ ਨੂੰ ਬਚਨ ਪੜ੍ਹਨੇ, ਇਸ ਅੰਮ੍ਰਿਤ ਬਚਨ ਅਤੇ ਮਨ ਨੂੰ ਮੁਖਾਤਬ ਕਰਕੇ ਕਿ ਹੇ ਮੇਰੇ ਮਨਾ, ਕਿ ਉਸ ਹਰੀ ਦੇ ਨਾਲ, ਉਸ ਪ੍ਰਭੂ ਦੇ ਨਾਲ ਰਹੋ, ਕਿਉਂਕਿ ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਇਸੇ ਤਰ੍ਹਾਂ ਹੀ ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਖੋਰ ਕਿਹਾ ਅੱਗੇ ਚੱਲ ਕੇ। ਮੈਂ ਸਿਰਫ਼ ਅਰਜ਼ ਕਰਨੀ ਚਾਹੁੰਦਾ ਅੱਜ ਕਿ ਮਨਮੁੱਖ ਬੰਦੇ ਦਾ ਅੰਦਰ ਸਥਿਰ ਨਹੀਂ, ਕਦੀ ਵੀ ਇੱਕ ਗੱਲ 'ਤੇ ਉਸ ਬੰਦੇ ਦਾ ਅੰਦਰ ਟਿਕਦਾ ਨਹੀਂ, ਅੰਦਰ ਭਟਕਦਾ ਰਹਿੰਦਾ ਹੈ। ਅਤੇ ਅਰਜ਼ ਮੈਂ ਇਸ ਕਰਕੇ ਆਰੰਭ ਵਿੱਚ ਕੀਤੀ ਕਿ ਗੁਰੂ ਅਮਰਦਾਸ ਮਨ ਨੂੰ ਸੰਬੋਧਨ ਕਰਕੇ ਅਨੇਕਾਂ ਬਚਨ ਕਿਰਪਾ ਕਰਕੇ ਕਹਿੰਦੇ। ਹਜ਼ੂਰ ਦਾ ਬਚਨ ਅਸੀਂ ਪੜ੍ਹਨੇ ਆ, ਇਹ ਮਨ ਚੰਚਲਾ, ਫਿਰ ਮਨ ਨੂੰ ਸੰਬੋਧਨ ਕੀਤਾ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਆਪਣੇ ਮਨ ਨੂੰ ਮੁਖਾਤਬ ਕਰਕੇ ਕਿ ਹੇ ਮਨਾ, ਅੰਦਰ ਦੀ ਚੰਚਲਤਾਈ ਨਾਲ, ਅੰਦਰ ਦੀ ਸਿਆਣਪ ਨਾਲ, ਅੰਦਰ ਦੀ ਚਤੁਰਾਈ ਨਾਲ ਅਜੇ ਤੀਕਰਾਂ ਕਿਸੇ ਨੇ ਪਿਆਰੇ ਵਾਹਿਗੁਰੂ ਜੀ ਨੂੰ ਨਹੀਂ ਪਾਇਆ। ਅਤੇ ਮੁਖਾਤਬ ਆਪਣੇ ਆਪ ਨੂੰ ਕੀਤਾ ਕਿ ਹੇ ਮੇਰੇ ਮਨਾ ਤੂੰ ਧਿਆਨ ਨਾਲ ਸੁਣ। ਤੀਜਾ ਬਚਨ ਸੀ ਆਨੰਦ ਸਾਹਿਬ ਵਿੱਚ ਹੀ ਹਜ਼ੂਰ ਦਾ ਪੜ੍ਹਨੇ, ਪਹਿਲਾ ਬਚਨ ਕਿਹਾ ਨੇ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਮੇਰੇ ਮਨਾ ਤੂੰ ਸਦਾ ਹਰੀ ਦੇ ਅੰਗ ਸੰਗ ਰਹਿ। ਦੂਸਰਾ ਬਚਨ ਕਿਰਪਾ ਕੀਤੀ ਉਹ ਨੇ ਕਿ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਫਿਰ ਮਨ ਨੂੰ ਆਪਣੇ ਨੂੰ ਸਮਝਾਇਆ। ਤੀਜਾ ਬਚਨ ਹਜ਼ੂਰ ਨੇ ਕਿਹਾ, ਕਹਿਣ ਲੱਗੇ ਮਨ ਕਾਹਦੇ ਵਾਸਤੇ ਤੂੰ ਚਿਤਵਨਾ ਹੈ, ਜੇ ਤੂੰ ਆਪਣੇ ਅੰਦਰ ਚਿਤਵਨੀ ਪੈਦਾ ਹੀ ਕਰਨੀ ਹੈ, ਜੇ ਤੂੰ ਆਪਣੇ ਅੰਦਰ ਦਿਨ ਰਾਤ ਖਿਆਲਾਂ ਦੀ ਇੱਕ ਨਿਰੰਤਰ ਪ੍ਰਵਾਹ ਚਲਾਉਣਾ ਚਾਹੁੰਦਾ, ਤਾਂ ਫਿਰ ਤੂੰ ਬਜਾਏ ਇਸ ਪਰਿਵਾਰ ਦੇ, ਇਸ ਸੰਸਾਰ ਦੀ ਚਿਤਵਨੀ, ਤੂੰ ਆਪਣੇ ਅੰਦਰ ਪਿਆਰੇ ਪਰਮੇਸ਼ਵਰ ਜੀ ਦੇ ਨਾਮ ਨੂੰ ਸੰਭਾਲ ਲੈ। ਸਤਿਗੁਰੂ ਨੇ ਤੀਸਰੀ ਪੌੜੀ ਮਨ ਨੂੰ ਮੁਖਾਤਬ ਕਰਕੇ ਆਨੰਦ ਸਾਹਿਬ ਦੀ ਬਾਣੀ ਵਿੱਚ ਕਹੀ। ਤੀਸਰੀ ਤੋਂ ਮਤਲਬ ਕਿ ਲੜੀਵਾਰ ਤੀਸਰੀ ਨਹੀਂ, ਤੀਸਰਾ ਬਚਨ ਹਜ਼ੂਰ ਨੇ ਮਨ ਨੂੰ ਮੁਖਾਤਬ ਕਰਕੇ ਆਨੰਦ ਸਾਹਿਬ ਵਿੱਚ ਕਿਹਾ, ਕਹਿਣ ਲੱਗੇ ਇਹ ਮਨ ਪਿਆਰਿਆ ਤੂੰ, ਦੇਖੋ ਤੂੰ ਮੁਖਾਤਬ ਕਰ ਰਹੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਫਿਰ ਕਹਿੰਦੇ ਨੇ ਤੂੰ ਜੇ ਦੇਖਦਾ, ਜੋ ਤੂੰ ਦੇਖ ਰਿਹਾ ਹੈ, ਇਹ ਨਹੀਂ ਕਿ ਕਿਸੇ ਹਜ਼ੂਰ ਨੇ ਸੈਕਿੰਡ ਪਰਸਨ ਦੀ, ਕਿਸੇ ਥਰਡ ਪਰਸਨ ਦੀ ਗੱਲ ਕੀਤੀ। ਸਤਿਗੁਰੂ ਮੁਖਾਤਬ ਕਰਦੇ ਪਏ ਨੇ ਮਨ ਨੂੰ ਅਤੇ ਆਪਣੇ ਮਨ ਨੂੰ, ਅਤੇ ਇਹਦਾ ਭਾਵ ਇਹ ਵੇ ਕਿ ਗੁਰੂ ਕਾ ਸਿੱਖ ਜਗਿਆਸੂ ਬਾਣੀ ਪੜ੍ਹੇ, ਉਹ ਦੂਜੇ ਨੂੰ ਸਮਝਾਉਣ ਦੀ ਥਾਂ ਆਪਣੇ ਮਨ ਨੂੰ ਪ੍ਰੇਰਨਾ ਦੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲ, ਕਿ ਪਿਆਰੇ ਮਨਾ ਤੂੰ ਸੱਚੇ ਪਰਮਾਤਮਾ ਦੇ ਨਾਮ ਦੀ ਸੰਭਾਲ ਕਰ। ਵੈਸੇ ਸਿਆਣੇ ਵਿਦਵਾਨ ਲੋਕਾਂ ਨੇ ਸਾਡੇ ਜਿਹੜੇ ਅੰਤਰਕ ਇੰਦਰੇ ਨੇ ਉਹਨਾਂ ਦੀ ਗਿਣਤੀ ਚਾਰ ਕੀਤੀ ਹੈ। ਇਹਨੂੰ ਚਤੁਸ਼ਟੈ ਸ਼ਬਦ ਵੀ ਵਰਤਿਆ ਜਾਂਦਾ ਹੈ ਕਿ ਉਹ ਚਾਰ ਕਿਹੜੇ ਨੇ। ਮੈਂ ਅਰਜ਼ ਕਰਦਾ ਜਾਵਾਂ ਕਿਉਂਕਿ ਮਨ ਨੂੰ ਸਮਝਣ ਲਈ ਇਹਨਾਂ ਚਾਰਾਂ ਦੀ ਸੰਖੇਪ ਜੀ ਵਿਆਖਿਆ ਕਰਨੀ ਅਤ ਜ਼ਰੂਰੀ ਹੈ। ਇੱਕ ਤਾਂ ਬਾਹਰ ਨੇ ਆ ਪੰਜ ਕਰਮ ਇੰਦਰੇ ਅਤੇ ਪੰਜ ਗਿਆਨ ਇੰਦਰੇ। ਇਉਂ ਕਹਿ ਲਈਏ ਆਪਾਂ ਹੋਰ ਸੰਖੇਪ ਵਿੱਚ ਕਿ ਹਜ਼ੂਰ ਨੇ ਨੌ ਦੁਆਰੇ ਜਿਹੜੇ ਨੇ ਉਹ ਪ੍ਰਗਟ ਕੀਤੇ। ਇਹ ਦਰਵਾਜ਼ੇ ਵੱਖਰੇ ਨੇ, ਕਰਮ ਇੰਦਰੇ ਨੇ, ਗਿਆਨ ਇੰਦਰੇ ਨੇ। ਪਰ ਇਹਦੇ ਨਾਲ ਅਸੀਂ ਸ਼ਰਮਖੰਡ ਦੀ ਬਾਣੀ ਵਿੱਚ ਇਸੇ ਸਰੀਰ ਵਿੱਚੋਂ ਚਾਰ ਹੋਰ ਬਿਰਤੀਆਂ ਪੜ੍ਹਨੇ, ਉਹ ਵੀ ਅੰਤਰੀਕ ਇੰਦਰੇ ਨੇ, ਅੰਦਰ ਦੇ ਇੰਦਰੇ। ਉਹ ਅਸੀਂ ਬਚਨ ਪੜ੍ਹਨੇ ਆ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਚਾਰ ਸ਼ਬਦ ਨੇ, ਸੁਰਤ ਮਤ ਮਨ ਔਰ ਬੁੱਧ। ਹੁਣ ਪ੍ਰਸ਼ਨ ਉੱਠਦਾ ਇਹ ਚਾਰੇ ਕੀ ਨੇ ਜਿਨ੍ਹਾਂ ਨੂੰ ਘੜਿਆ ਜਾਂਦਾ। ਰੋਜ਼ ਅਸੀਂ ਜਪ ਸਾਹਿਬ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਕਿ ਉਸ ਅਵਸਥਾ ਵਿੱਚ ਇਹ ਚਾਰ ਘੜੇ ਜਾਂਦੇ ਅਤੇ ਸਿਆਣੇ ਲੋਕਾਂ ਨੇ ਇਹ ਚੁਤਸ਼ਟੇ ਨੂੰ, ਇਹਨਾਂ ਚਾਰਾਂ ਨੂੰ ਇਹ ਵੀ ਸ਼ਬਦ ਦਿੱਤੇ ਨੇ, ਮਨ ਬੁੱਧ ਚਿੱਤ ਅਤੇ ਅਹੰਕਾਰ। ਸਤਿਗੁਰੂ ਨੇ ਇਹਨੂੰ ਸੁਰਤ ਮਤ ਮਨ ਬੁੱਧ ਚਾਰ ਬਚਨ ਕਹਿ ਦਿੱਤੇ। ਹੁਣ ਇਹ ਚਾਰ ਜਿਹੜੇ ਆਂਤਰਿਕ ਇੰਦਰੇ ਨੇ, ਅੰਤਰੀਵ ਇੰਦਰੇ ਨੇ, ਇਹਨਾਂ ਦਾ ਭਾਵ ਕੀ ਹੈ? ਮਨ ਕਿਸ ਨੂੰ ਕਿਹਾ ਜਾਂਦਾ ਹੈ? ਬੁੱਧ ਕਿਸ ਦਾ ਨਾਮ ਹੈ? ਚਿੱਤ ਕਿਸ ਨੂੰ ਕਹਿੰਦੇ ਹਾਂ? ਅਤੇ ਅਹੰਕਾਰ ਕੀ ਹੈ? ਚਾਰ ਇੰਦਰੇ ਨੇ, ਮਨ ਚਿੱਤ ਬੁੱਧ ਅਤੇ ਅਹੰਕਾਰ, ਮਨ ਬੁੱਧ ਚਿੱਤ ਅਤੇ ਅਹੰਕਾਰ। ਅਸਲ ਵਿੱਚ ਇਹਨਾਂ ਚਾਰਾਂ ਨੂੰ ਆਪਾਂ ਥੋੜ੍ਹਾ ਜਿਹਾ ਸੰਖੇਪ ਵੀ ਸਮਝੀ। ਮਨ ਕੀ ਹੈ? ਸਿਆਣੇ ਲੋਕ ਇਹ ਗੱਲ ਕਹਿੰਦੇ ਸਨ, ਸੰਕਲਪੋ ਵਿਕਲਪੋ ਹੀ ਮਨਾ। ਸਨਾਤਨ ਵਿਦਵਾਨ, ਸੰਕਲਪੋ ਵਿਕਲਪੋ ਹੀ ਮਨਾ। ਇਹਦਾ ਭਾਵ ਸੀ ਕਿ ਜੋ ਬਿਰਤੀ ਜਿਹਦੇ ਵਿੱਚੋਂ ਸੰਕਲਪ ਅਤੇ ਵਿਕਲਪ ਪੈਦਾ ਹੁੰਦੇ। ਇਉਂ ਫਿਰ ਹੋਰ ਸੰਖੇਪ ਆਪਾਂ ਕਰ ਲਈਏ, ਮਨ ਇੱਕ ਵਿਚਾਰਾਂ ਦੇ ਇਕੱਠ ਦਾ ਨਾਮ ਹੈ, ਮਨ ਇੱਕ ਫੁਰਨਿਆਂ ਦੇ ਇਕੱਠ ਦਾ ਨਾਮ ਹੈ, ਮਨ ਅੰਦਰ ਉੱਠਦੇ ਹੋਏ ਨਿਰੰਤਰ ਜਿਹੜੇ ਫੁਰਨੇ ਨੇ ਉਹਨਾਂ ਦਾ ਨਾਮ ਹੈ। ਮਨ ਵਿਚਾਰਾਂ ਦਾ ਇਕੱਠ ਹੈ, ਕਿਉਂਕਿ ਅੱਜ ਦਾ ਜਿਹੜਾ ਸ਼ਬਦ ਹੈ ਇਹ ਮਨਮੁੱਖ ਨੂੰ ਮੁਖਾਤਬ ਕਰਕੇ ਕਹੇ ਕਿ ਮਨਮੁੱਖ ਬੰਦੇ ਦੇ ਅੰਦਰ ਦਾ ਟਿਕਾ, ਮਨ ਦਾ ਟਿਕਾ ਕਦੀ ਨਹੀਂ ਬਣਦਾ। ਅਤੇ ਮੈਂ ਥੋੜ੍ਹਾ ਜਿਹਾ ਵਿੱਚੋਂ ਨਿਕਲ ਕੇ ਅਰਜ਼ ਕਰਨੀ ਚਾਹੁੰਦਾ, ਮਨ ਬੁੱਧ ਚਿੱਤ ਅਤੇ ਅਹੰਕਾਰ ਸੰਬੰਧੀ। ਮਨ ਫੁਰਨਿਆਂ ਦਾ ਨਾਮ ਹੈ, ਉਸ ਤੋਂ ਅੱਗੇ ਵੀ ਬੁੱਧ, ਬੁੱਧੀ ਕੀ ਹੈ? ਬੁੱਧ ਦਾ ਅਰਥ ਹੈ ਕਿ ਉਹ ਸ਼ਕਤੀ ਜਿਹੜੀ ਸਾਨੂੰ ਚੰਗੇ ਅਤੇ ਮੰਦੇ ਦੀ ਵਿਚਾਰ ਕਰਨ ਵਾਸਤੇ ਪਰਮਾਤਮਾ ਨੇ ਦਿੱਤੀ ਹੈ। ਮਨ ਕੇਵਲ ਫੁਰਨੇ ਬਣਾਉਂਦਾ, ਮਨ ਸੰਕਲਪ ਅਤੇ ਵਿਕਲਪ ਪੈਦਾ ਕਰਦਾ। ਅਸਲ ਵਿੱਚ ਸੰਕਲਪ ਵਿਕਲਪ ਦਾ ਨਾਮ ਹੀ ਮਨ ਹੈ, ਫੁਰਨਿਆਂ ਦੇ ਇਕੱਠ ਦਾ ਨਾਮ ਮਨ ਹੈ। ਉਸ ਤੋਂ ਅੱਗੇ ਮੈਂ ਅਰਜ਼ ਕੀਤੀ ਹੈ ਬੁੱਧੀ, ਅਤੇ ਬੁੱਧੀ ਉਹ ਸ਼ਕਤੀ ਹੈ ਜਿਹੜੀ ਸਾਨੂੰ ਵਿਵੇਕ ਵਿਚਾਰ ਨਾਲ ਚੰਗੇ ਅਤੇ ਮੰਦੇ ਦੀ ਵਿਚਾਰ ਕਰਨ ਦੀ ਤਾਕਤ ਦਿੰਦੀ ਹੈ। ਉਸ ਤੋਂ ਤੀਸਰਾ ਅੱਗੇ ਬਚਨ ਹੁੰਦਾ ਚਿੱਤ। ਮਨ ਫੁਰਨਿਆਂ ਦਾ ਇਕੱਠ ਹੈ, ਬੁੱਧੀ ਚੰਗੇ ਮੰਦੇ ਦੀ ਵਿਚਾਰ ਸ਼ਕਤੀ ਹੈ, ਜਿਸ ਸ਼ਕਤੀ ਨਾਲ ਅਸੀਂ ਚੰਗਾ ਅਤੇ ਮੰਦਾ ਵਿਚਾਰਨੇ ਹਾਂ ਉਹਨੂੰ ਬੁੱਧੀ ਕਹਿੰਦੇ। ਹੁਣ ਕੋਈ ਬੰਦਾ ਸਾਨੂੰ ਠੱਗਣ ਦਾ ਯਤਨ ਕਰਦਾ ਅਤੇ ਅਸੀਂ ਯਕ ਲਖਤ ਪਹਿਚਾਣ ਜਾਵਾਂਗੇ ਕਿ ਇਹ ਬੰਦਾ ਸਵਾਰਥੀ ਹੈ, ਮੇਰੇ ਅੰਦਰ ਨੂੰ ਠੱਗਣ ਦਾ ਯਤਨ ਕਰ ਰਿਹਾ। ਹੁਣ ਜਿਸ ਸ਼ਕਤੀ ਨੇ ਸਾਨੂੰ ਇਸ ਗੱਲ ਦੀ ਸੋਝੀ ਦਿੱਤੀ ਕਿ ਇਹ ਬੰਦਾ ਸਵਾਰਥੀ ਹੈ, ਤੈਨੂੰ ਠੱਗਣ ਦਾ ਯਤਨ ਕਰਦਾ ਹੈ, ਚੰਗੇ ਮੰਦੇ ਦੀ ਪੜਚੋਲ ਕਰਨ ਵਾਲੀ ਸ਼ਕਤੀ ਨੂੰ ਬੁੱਧੀ ਕਿਹਾ ਜਾਂਦਾ, ਠੁੱਲੇ ਜਿਹੇ ਸ਼ਬਦ ਨੇ। ਤੀਸਰੀ ਗੱਲ ਹੈ ਚਿੱਤ ਕੀ ਹੈ? ਚਿੱਤ ਦਾ ਅਰਥ ਹੈ ਕਿ ਉਹ ਗੱਲਾਂ, ਉਹ ਬਾਤਾਂ, ਉਹ ਯਾਦਾਂ ਜਿਹੜੀਆਂ ਘਟਨਾਵਾਂ ਅੱਜ ਤੋਂ ਕਈ ਸਾਲ ਪਹਿਲਾਂ ਵਾਪਰੀਆਂ ਉਹਨਾਂ ਵਿਸਰੀਆਂ ਭੁੱਲੀਆਂ ਚੀਜ਼ਾਂ ਨੂੰ ਪਰਤ ਕੇ ਆਪਣੇ ਚਿੰਤਨ ਵਿੱਚ ਆਪਣੇ ਚੇਤੇ ਵਿੱਚ ਲੈ ਆਉਣਾ। ਚਿੱਤ ਦਾ ਅਖਰੀ ਅਰਥ ਹੈ ਚਿਤਵਨੀ ਕਰਨਾ, ਚੇਤੇ ਕਰਨਾ। ਇਸ ਤੋਂ ਅਗਲਾ ਬਚਨ ਹੁੰਦਾ ਹੈ ਅਹੰਕਾਰ। ਮਨ, ਬੁੱਧ, ਚਿੱਤ ਅਤੇ ਅਹੰਕਾਰ। ਅਹੰਕਾਰ ਦਾ ਅਖਰੀ ਅਰਥ ਹਉਮੈ ਨਹੀਂ ਕੇਵਲ ਇੱਥੇ, ਹੰਕਾਰ ਦਾ ਅਰਥ ਹੈ ਰੱਬ ਦੀ ਸਰੀਰ ਵਿੱਚ ਪਾਈ ਹੋਈ ਉਹ ਸ਼ਕਤੀ ਜਿਹੜੀ ਸਾਡੇ ਪਦਾਰਥਾਂ ਦੇ ਨਾਲ ਸੰਬੰਧ ਬਣਾ ਕੇ ਰੱਖਦੀ ਹੈ। ਆਖਰ ਉਹ ਕਿਹੜੀ ਸ਼ਕਤੀ ਹੈ ਜਿਹਨੂੰ ਅਸੀਂ ਦੇਖ ਕੇ ਕਹਿੰਦੇ ਹਾਂ ਮੇਰਾ ਪੁੱਤਰ ਹੈ, ਇਹ ਮੇਰੀ ਇਸਤਰੀ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰਾ ਘਰ ਹੈ, ਇਹ ਮੇਰੀ ਜ਼ਮੀਨ ਹੈ, ਇਹ ਮੇਰੀ ਦੁਕਾਨ ਹੈ। ਜਿਹੜੀ ਸ਼ਕਤੀ ਸਾਨੂੰ ਪਦਾਰਥਾਂ ਵਾਲੇ ਪਾਸੇ ਨੂੰ ਅਪਣਤ ਪੈਦਾ ਕਰਦੀ ਏ ਉਸ ਨੂੰ ਅਹੰਕਾਰ ਕਿਹਾ ਜਾਂਦਾ ਹੈ। ਫਿਰ ਇਹਨਾਂ ਚਾਰਾਂ ਨੂੰ ਸਮਝੀਏ। ਮਨ ਸੰਕਲਪ ਔਰ ਵਿਕਲਪ ਦੇ ਉੱਠਦੇ ਹੋਏ ਫੁਰਨਿਆਂ ਦੀ ਇਕੱਠ ਦਾ ਨਾਮ ਹੈ। ਬੁੱਧ ਚੰਗੇ ਅਤੇ ਮੰਦੇ ਦੀ ਪੜਚੋਲ ਕਰਨ ਦਾ ਨਾਮ ਹੈ। ਚਿੱਤ ਭੁੱਲਰੀਆਂ ਵਿਸਰੀਆਂ ਯਾਦਾਂ ਨੂੰ ਪਰਤ ਕੇ ਚਿਤਨ ਵਾਲੇ ਦਾ ਨਾਮ ਹੈ। ਅਤੇ ਹੰਕਾਰ ਦਾ ਅਰਥ ਹੈ ਕਿ ਜਿਹੜਾ ਸੰਸਾਰ ਦੇ ਪਦਾਰਥਾਂ ਨਾਲ ਸਾਡਾ ਸੰਬੰਧ ਬਣਾਏ। ਇਹਨੂੰ ਹਜ਼ੂਰ ਨੇ ਕਿਹਾ ਕਿ ਤਿੱਥਾ ਘੜੀਐ ਸੁਰਤ ਮਤ ਮਨ ਬੁੱਧ। ਅਤੇ ਗੁਰਮੁਖ ਵਿਦਵਾਨ ਨੇ ਇਹਦੇ ਅਰਥ ਕੀਤੇ ਨੇ। ਉਹ ਕਹਿੰਦੇ ਨੇ ਮਨ ਅਤੇ ਬੁੱਧ ਆ ਗਿਆ ਅਤੇ ਸੁਰਤ ਦਾ ਅਖਰੀ ਅਰਥ ਉਹ ਚਿਤਵਨੀ ਵੀ ਕਰਦੇ, ਸੋਝੀ ਹੋਣੀ, ਅਤੇ ਮਤ ਦਾ ਅਰਥ ਉਹ ਹੰਕਾਰ ਵੱਲ ਵੀ ਲੈਂਦੇ ਨੇ। ਅਸਲ ਵਿੱਚ ਇਹਨਾਂ ਚਾਰਾਂ ਨੂੰ ਅੰਦਰ ਦਾ ਘੜਨ ਦਾ ਨਾਮ ਕੀ ਸ਼ਰਮਖੰਡ ਹੈ। ਖੈਰ, ਸਾਹਿਬ ਧੰਨ ਗੁਰੂ ਅਮਰਦਾਸ ਜੀ ਨੇ ਅੱਜ ਕਿਰਪਾ ਕੀਤੀ ਹੈ। ਕਹਿੰਦੇ ਨੇ ਮਨਮੁੱਖ ਬੰਦੇ ਦਾ ਅੰਦਰ ਕਦੀ ਵੀ ਸਥਿਰ ਨਹੀਂ। ਵੈਸੇ ਤਾਂ ਸੱਚ ਜਾਣੋ ਕੋਈ ਟਾਵਾਂ ਟਾਵਾਂ ਜਿਹਦਾ ਮੰਦਰ ਅੰਦਰ ਸਥਿਰ ਹੋ ਜਾਏ, ਮਨ ਟਿਕ ਜਾਏ, ਨਹੀਂ ਤਾਂ ਮਨ ਟਿਕਦਾ ਨਹੀਂ। ਇੱਕ ਦਿਨ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਸਨ। ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਪ੍ਰਮਾਣ ਅਰਜ਼ ਕਰਨਾ, ਵਿਚਾਰ ਮਾਲਾ ਇੱਕ ਗ੍ਰੰਥ ਹੈ। ਉਸ ਗ੍ਰੰਥ ਦੇ ਲਿਖਾਰੀ ਦਾ ਨਾਮ ਹੈ ਅਨਾਥਪੁਰੀ। ਉਸ ਅਨਾਥਪੁਰੀ ਵਿਦਵਾਨ ਨੇ ਆਪਣੀ ਰਚਨਾ ਵਿੱਚ ਮਨ ਦੀ ਖੇਡ ਦਾ ਜ਼ਿਕਰ ਕਰਦਿਆਂ ਕਿ ਇਹ ਮਨ ਕੈਸਾ ਹੈ, ਕਿਵੇਂ ਇਹ ਮਨ ਭੱਜਦਾ, ਕਿਵੇਂ ਮਨ ਭਟਕਦਾ ਹੈ, ਉਹਨੇ ਕੁਛ ਉਦਾਹਰਨਾਂ ਦਿੱਤੀਆਂ ਨੇ। ਕਹਿੰਦਾ ਜਦੋਂ ਅਸੀਂ ਸਮਝਦੇ ਹਾਂ ਵੀ ਮੇਰਾ ਮਨ ਪੂਰਨ ਤੌਰ 'ਤੇ ਟਿਕ ਗਿਆ ਹੈ, ਕਹਿੰਦੇ ਨੇ ਚੇਤੇ ਰੱਖੋ ਜਦੋਂ ਆਪਣੇ ਮਨ ਨੂੰ ਸਮਝ ਲੈਣਾ ਮੈਂ ਪੂਰਨ ਤੌਰ 'ਤੇ ਟਿਕ ਗਿਆ। ਕਹਿਣ ਲੱਗੇ ਇਸ ਚਿਤਵਨੀ ਵਿੱਚ ਵੀ ਮਨ ਦਾ ਕਿਤੇ ਨਾ ਕਿਤੇ ਖੰਡਾ ਹੈ। ਆਖਰ ਤੂੰ ਇਕਾਗਰਤਾ 'ਚੋਂ ਨਿਕਲਿਆ ਅਤੇ ਤੈਨੂੰ ਪਤਾ ਲੱਗਾ ਮੈਂ ਪੂਰੀ ਤਰ੍ਹਾਂ ਟਿਕ ਗਿਆ। ਸਮਝੋ ਇਸ ਬਰੀਕੀ ਨੂੰ। ਆ ਵੀ ਦੇਖੋ ਗਰਮੀ ਦੇ ਦਿਨ ਨੇ, ਚਾਰ ਚੁਫੇਰੇ ਹਵਾ ਬੰਦ ਹੈ, ਖੁੰਮਸ ਲੱਗਾ ਹੈ। ਆਪਾਂ ਆਮ ਤੌਰ 'ਤੇ ਕਹਿੰਦੇ ਹਾਂ ਅੱਜ ਤਾਂ ਕੋਈ ਰੁੱਖਾਂ ਦਾ ਪੱਤਾ ਵੀ ਨਹੀਂ ਖਿਲਦਾ। ਉਹ ਕਹਿੰਦਾ ਕਦੀ ਹੋ ਹੀ ਨਹੀਂ ਸਕਦਾ ਕਿ ਅੱਤ ਦੀ ਗਰਮੀ ਵਿੱਚ ਵੀ ਰੁੱਖਾਂ ਸਾਰਿਆਂ ਦੇ ਪੱਤੇ ਖੜ੍ਹੇ ਹੋ ਜਾਣ ਨਾਲ ਖਿਲਣ। ਕਹਿੰਦਾ ਕਦੀ ਤੁਸੀਂ ਪਿੱਪਲ ਦੇ ਰੁੱਖ ਨੂੰ ਦੇਖੋ, ਪਿੱਪਲ ਦੇ ਰੁੱਖ ਦੇ ਸ਼ਿਖਰ ਦੇ ਉੱਪਰ ਜਿਹੜੇ ਬਰੀਕ ਬਰੀਕ ਕੋਮਲ ਪੱਤੇ ਨੇ ਨਾ, ਭਾਵੇਂ ਹਵਾ ਜਿਤਨੀ ਮਰਜ਼ੀ ਖਲੋਤੀ ਹੋਵੇ, ਉਹ ਕੋਮਲ ਪੱਤੇ, ਪਿੱਪਲ ਦੇ ਉੱਪਰ ਵਾਲੇ ਪੱਤੇ ਫਿਰ ਵੀ ਥੋੜ੍ਹਾ ਥੋੜ੍ਹਾ ਖਿਲਦੇ ਰਹਿਣਗੇ। ਪਿੱਪਲ ਦੇ ਪੱਤੇ ਕਤੀ ਨਹੀਂ ਟਿਕਦੇ, ਉਹ ਖਿੱਲੀ ਜਾਣਗੇ। ਉਹ ਕਹਿੰਦਾ ਦੂਸਰੀ ਗੱਲ, ਕੋਈ ਨਿਸ਼ਾਨ, ਕੋਈ ਝੰਡਾ ਬਹੁਤ ਉੱਚਾ ਜ਼ਮੀਨ ਤੋਂ ਗੱਡਿਆ ਹੋਵੇ ਅਤੇ ਉਸ ਦਾ ਜੋ ਫਰਰਾ ਹੈ, ਉਸ ਦਾ ਜੋ ਕੱਪੜਾ ਹੈ, ਜਿਤਨਾ ਮਰਜ਼ੀ ਕਹੀਏ ਵੀ ਬਿਲਕੁਲ ਹਵਾ ਰੁਕੀ ਹੈ, ਥੋੜ੍ਹੀ ਨਾ ਥੋੜ੍ਹੀ ਉਸ ਦੇ ਕੱਪੜੇ ਵਿੱਚ ਕੰਪਣ ਜ਼ਰੂਰ ਰਹੇਗੀ, ਉਹ ਜ਼ਰੂਰ ਖਿਲਦਾ ਰਹੇਗਾ। ਜਿਵੇਂ ਪਿੱਪਲ ਦੇ ਪੱਤੇ, ਅਸੀਂ ਕਹਿੰਦੇ ਹਾਂ ਹਵਾ ਰੁਕੀ ਪਰ ਉਹ ਤਾਂ ਵੀ ਖਿੱਲੀ ਜਾ ਰਹੇ ਨੇ। ਜਿਵੇਂ ਇੱਕ ਨਿਸ਼ਾਨ ਦਾ ਕੱਪੜਾ, ਇੱਕ ਝੰਡੇ ਦਾ ਬਸਤਰ, ਨਾ ਕਹੀਏ ਵੀ ਬਿਲਕੁਲ ਨਹੀਂ ਚੱਲ ਰਿਹਾ, ਹਵਾ ਰੁਕੀ ਹੈ, ਉਹ ਵੀ ਖਿੱਲੀ ਜਾਏਗਾ। ਕਹਿਣ ਲੱਗੇ ਦੂਸਰੀ ਗੱਲ ਕਿ ਜਿਹੜਾ ਕੱਛੂ ਹੈ ਉਹਦੀ ਸਿਰੀ ਵੱਲ ਝਾਤੀ ਮਾਰ ਕੇ ਦੇਖੋ, ਕੱਛੂ ਕੁੰਮਾ ਕਦੀ ਆਪਣੀ ਸਿਰੀ ਨੂੰ, ਆਪਣੇ ਸਿਰ ਨੂੰ ਸਥਿਰ ਨਹੀਂ ਰੱਖ ਸਕਦਾ। ਇੱਕ ਖਿੰਨ ਵਿੱਚ ਆਪਣੇ ਕਵਚ ਤੋਂ ਬਾਹਰ ਨਿਕਲਦਾ ਹੈ ਅਤੇ ਦੂਜੇ ਖਿੰਨ ਕੱਛੂ ਕੁੰਮਾ ਆਪਣੀ ਸਿਰੀ ਨੂੰ ਅੰਦਰ ਅਲੋਪ ਕਰ ਲੈਂਦਾ ਹੈ, ਸਦਾ ਉਹਦੀ ਸਿਰੀ ਬਾਹਰ ਨਹੀਂ ਨਿਕਲੀ ਰਹੇਗੀ। ਉਹਨਾਂ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਦੀਵਾ ਬਾਲਿਆ ਹੋਵੇ, ਜਿਤਨੇ ਮਰਜ਼ੀ ਤਹਿ ਖਾਨਿਆਂ ਵੀ ਜਾ ਕੇ ਦੀਵਾ ਬਾਲੋ ਪਰ ਦੀਵੇ ਦੀ ਲੋ ਜਦੋਂ ਚੱਲੇਗੀ ਤੇ ਦੀਵੇ ਦੀ ਲੋ ਥੋੜ੍ਹੀ ਬਹੁਤ ਜ਼ਰੂਰ ਖਿਲਦੀ ਰਹੇ, ਉਹ ਪੂਰਨ ਤੌਰ 'ਤੇ ਟਿਕਦੀ ਨਹੀਂ। ਦਲ ਦਲ ਪਾਤ, ਪਿੱਪਲ ਦੇ ਪੱਤੇ, ਪਾਤਕਾ ਪੱਟ, ਝੰਡਿਆਂ ਦੇ ਨਿਸ਼ਾਨਾਂ ਦੇ ਉੱਪਰ ਵਾਲੇ ਕੱਪੜੇ, ਦਲ ਦਲ ਪਾਤ, ਪਾਤਕਾ ਪੱਟ, ਦਾਮਨ ਕੱਛਪ ਮਾਤ, ਕੱਛੂ ਕੁੰਮੇ ਦਾ ਮੱਥਾ, ਕੱਛੂ ਕੁੰਮੇ ਦੀ ਸਿਰੀ ਨਹੀਂ ਟਿਕਦੀ। ਅਤੇ ਦਾਮਨ ਦਾ ਆਖਰੀ ਅਰਥ ਕਰਾਂਗੇ ਦਾਮਣੀ ਬਿਜਲੀ, ਕਿ ਜਿਤਨਾ ਮਰਜ਼ੀ ਬੰਦਾ ਯਤਨ ਕਰੇ ਮੈਂ ਅਸਮਾਨੀ ਬਿਜਲੀ ਨੂੰ ਪਕੜ ਲੈਣਾ ਹੈ, ਇੰਨੀ ਚੰਚਲ ਹੈ ਕਿ ਉਹ ਬਿਜਲੀ ਇੱਕ ਖਿੰਨ ਦੇ ਵਿੱਚ ਵਿਖਾਲੀ ਦੇ ਕੇ ਅਲੋਪ ਹੋ ਜਾਏ। ਕਹਿੰਦੇ ਨੇ ਸੱਚ ਜਾਣੋ, ਅਸੀਂ ਕਹਿੰਦੇ ਹਾਂ ਮਨ ਟਿਕ ਗਿਆ, ਕਦੀ ਨਹੀਂ ਜੇ ਪਿਆਰਿਓ ਟਿਕਦਾ। ਇਹ ਤਾਂ ਪਿੱਪਲ ਦੇ ਪੱਤੇ ਦੀ ਤਰ੍ਹਾਂ ਭਾਵੇਂ ਸੂਖਸ਼ਮ ਪੁਰਨੇ ਬਣਾਏ ਪਰ ਬਣਾਈ ਜਾਏਗਾ, ਇਹ ਤਾਂ ਝੰਡੇ ਦੇ ਕੱਪੜੇ ਦੀ ਤਰ੍ਹਾਂ ਖਿੱਲੀ ਜਾਏਗਾ, ਇਹਦੇ ਵਿੱਚ ਟਿਕਾ ਨਹੀਂ। ਇਹ ਤਾਂ ਕੱਛੂ ਕੁੰਮੀ ਦੇ ਸਿਰੇ ਦੀ ਤਰ੍ਹਾਂ ਕਦੀ ਬਾਹਰ ਕਦੀ ਅੰਦਰ ਫੁਰਨੇ ਬਰਨਗੇ। ਪਿਆਰਿਓ, ਇਹ ਤਾਂ ਮਨ ਨੂੰ ਚਮਕਦੀ ਕੋਈ ਬਿਜਲੀ ਦੀ ਤਰ੍ਹਾਂ ਚੰਚਲ ਹੈ, ਜਿਹੜਾ ਛੇਤੀ ਕੀਤਿਆਂ ਕਾਬੂ ਨਹੀਂ ਆ ਸਕਦਾ। ਦਲ ਦਲ ਪਾਤ, ਪਾਤਕਾ ਪੱਟ, ਦਾਮਨ ਕੱਛਪ ਮਾਤ, ਅੱਗੇ ਕਹਿਣ ਲੱਗੇ ਭੂਤ ਦੀਪ, ਭੂਤਾਂ ਦੀ ਅੱਗ। ਸਿਆਣੇ ਕਹਿੰਦੇ ਨੇ ਜਿਹੜੇ ਭੂਤ ਅੱਗ ਬਾਲਦੇ ਨੇ ਨਾ, ਇੱਕ ਉਦਾਹਰਣ ਹੀ ਦਿੱਤੀ ਹੈ, ਉਹ ਸਥਿਰ ਨਹੀਂ ਹੁੰਦੀ। ਕਦੇ ਹੁਣੇ ਕੱਪੜਿਆਂ ਨੂੰ ਲੱਗੀ ਅੱਗ, ਕੱਪੜਿਆਂ ਵਾਲੀ ਬੁਝਾਈ ਅਤੇ ਪਰਤ ਕੇ ਘਰ ਦੇ ਕਿਸੇ ਹੋਰ ਚੀਜ਼ ਨੂੰ ਅੱਗ ਲੱਗ ਗਈ, ਉੱਥੋਂ ਬੁਝਾਈ ਘਰ ਦੀ ਛੱਤ ਵਿੱਚੋਂ ਅੱਗ ਪ੍ਰਗਟ ਹੋ ਗਈ। ਭੂਤਾਂ ਦੀ ਅੱਗ ਵੀ ਸਥਿਰ ਨਹੀਂ। ਦੀਪਕ ਸਿਖਾ, ਸਿਖਾ ਦਾ ਆਖਰੀ ਅਰਥ ਹੁੰਦਾ ਚੋਟੀ। ਹੁਣ ਦੀਵੇ ਦੀ ਜਿਹੜੀ ਸਿਖਾ ਹੈ, ਦੀਵੇ ਦੀ ਜਿਹੜੀ ਚੋਟੀ ਹੈ, ਉਹਦੀ ਲਾਟ ਵੀ ਸਥਿਰ ਨਹੀਂ। ਭੂਤ ਦੀਪ, ਦੀਪਕ ਸਿਖਾ, ਯੇ ਮਨ ਬਿਰਤ ਅਨਾਥ। ਅਨਾਥ ਜੀ ਕਹਿ ਰਹੇ ਨੇ ਅਸਲ ਵਿੱਚ ਇਹ ਬੰਦੇ ਦੇ ਮਨ ਦੀ ਬਿਰਤੀ ਹੈ, ਇਸ ਦੇ ਅੰਦਰ ਪੂਰਨ ਤੌਰ 'ਤੇ ਟਿਕਾ ਨਹੀਂ। ਕਿਸੇ ਬੰਦੇ ਦਾ ਅੰਦਰ ਛੇਤੀ ਕੀਤਿਆਂ ਟਿਕਾ ਵਿੱਚ ਆਉਂਦਾ ਨਹੀਂ, ਹਜ਼ੂਰ ਨੇ। ਇਸੇ ਤਰ੍ਹਾਂ ਹੀ ਅੰਮ੍ਰਿਤ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਕਿ ਮਨ ਮਨਮੁਖ ਬੰਦੇ ਦਾ ਅੰਦਰ ਉਹ ਕਦੀ ਵੀ ਟਿਕਦਾ ਨਹੀਂ ਪਿਆ। ਨਾ ਟਿਕਣ ਦਾ ਕਾਰਨ ਕਹਿੰਦੇ ਨੇ ਅੰਦਰ ਮਾਇਆ ਦੀ ਚਿਪਤਨੀ ਹੈ, ਅੰਦਰ ਲਾਲਚ ਹੈ, ਅੰਦਰ ਵਿਕਾਰਾਂ ਦੇ ਨਿਰੰਤਰ ਫੁਰਨੇ ਨੇ। ਜਿੱਥੇ ਮਾਇਆ ਦੀ ਚਿਤਵਨੀ, ਲਾਲਚ ਔਰ ਵਿਕਾਰ ਹੋਣ, ਉੱਥੇ ਕਦੀ ਆਪਾਂ ਸਮਝਾਂਗੇ ਸਾਡਾ ਮਨ ਪੂਰਨ ਤੌਰ 'ਤੇ ਟਿਕ ਜਾਏਗਾ? ਮਨਮੁਖ ਬੰਦੇ ਦਾ ਅੰਦਰ ਥਿਰ ਨਹੀਂ, ਲਾਲਚ ਵਿਕਾਰ ਅਤੇ ਮਾਇਆ ਦੀ ਚਿਤਵਨੀ, ਤਿੰਨ ਗੱਲਾਂ ਹਜ਼ੂਰ ਨੇ ਖਾਸ ਕਰਕੇ ਅੱਜ ਕਹੀਆਂ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦਾ ਬਚਨ ਅਸੀਂ ਪੜ੍ਹਨੇ ਕਿ ਬੰਦੇ ਦਾ ਅੰਦਰ ਕਿਵੇਂ ਜਿਹੜਾ ਇਹ ਟਿਕਾ ਵਿੱਚ ਨਹੀਂ। ਜਿਹੜਾ ਮਨ ਮਾਇਆ ਵਿੱਚ ਖਚਤ ਹੋ ਗਿਆ ਹੈ, ਜਿਸ ਮਨ ਵਿੱਚ ਦਿਨ ਰਾਤ ਮਾਇਆ ਦੀ ਚਿਤਵਨੀ ਹੈ, ਉਸ ਮਨ ਅੰਦਰ ਪੂਰਨ ਟਿਕਾ ਕਿਵੇਂ? ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦੇ ਬਚਨ ਨੇ ਕਿ ਮਨ ਮਾਇਆ ਮੈਂ ਰਮ ਰਹੋ, ਮਨਮੁਖ ਬੰਦੇ ਦੀ ਤਸਵੀਰ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਅਨੇਕਾਂ ਪ੍ਰਮਾਣ ਐਸੇ ਨੇ ਜਿਹੜੇ ਅਵਸਥਾ ਦਰ ਅਵਸਥਾ ਢੁੱਕਦੇ ਨੇ। ਹੁਣ ਜੇ ਇੱਕ ਕਮਾਈ ਕਰਨ ਵਾਲਾ ਸਤਿਪੁਰਸ਼, ਭਜਨ ਬੰਦਗੀ ਕਰਨ ਵਾਲਾ ਕੋਈ ਸੱਜਣ, ਉਹਨੂੰ ਅਸੀਂ ਇਹ ਸ਼ਬਦ ਸੁਣਾ ਦਈਏ ਵੀ ਤੇਰਾ ਮਨ ਤਾਂ ਇਸ ਤਰ੍ਹਾਂ ਹੈ ਕਿ ਮਨ 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 ਮਾਇਆ ਮੈਂ ਰਮ ਰਹੋ, ਨਿਕਸਿਤ ਨਾ ਉਮੀਤ, ਅਸਲ ਵਿੱਚ ਉਹਦੇ 'ਤੇ ਪ੍ਰਮਾਣ ਨਹੀਂ ਢੁੱਕੇਗਾ। ਜਿਹੜਾ ਜੁੜਿਆ ਹੋਇਆ ਹੈ ਉਹਦੇ 'ਤੇ ਤਾਂ ਇਹ ਬਚਨ ਢੁੱਕ ਸਕਦੇ ਨੇ ਕਿ ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰਸ਼ੋਂ ਲਾਗਾ। ਹੁਣ ਦੇਖੋ, ਇੱਕ ਮਨਮੁਖ ਦਾ ਅੰਦਰ ਕਿੱਥੇ ਰਮਿਆ ਅਤੇ ਗੁਰਮੁਖ ਦਾ ਅੰਦਰ ਕਿੱਥੇ ਟਿਕਿਆ ਹੈ। ਪਿਛਲੇ ਦਿਨੀ ਇਹ ਖਿੰਨ ਵਿੱਚੋਂ ਮੈਂ ਨਿਕਲਣ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਬਚਨ ਪੜ੍ਹਦੇ ਹਾਂ। ਆਮ ਤੌਰ 'ਤੇ ਜਦੋਂ ਮੌਤ ਹੋ ਜਾਂਦੀ ਹੈ, ਅਸੀਂ ਇਹ ਸ਼ਲੋਕ ਬਾਬਾ ਫਰੀਦ ਜੀ ਦਾ ਪੜ੍ਹਨੇ ਅਤੇ ਕਈਆਂ ਸੱਜਣਾਂ ਨੂੰ ਪੈਟ ਚੇਤੇ ਵੀ ਇਹ ਹੈ ਕਿ ਦਰਿਆਵੇ ਕੰਨੈ ਬਗੁਲਾ, ਬੈਠਾ ਕੇਲ ਕਰੇ ਕੇਲ ਕਰੇਂਦੇ ਖੰਝ ਨੂੰ, ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਹੁਣ ਇਹ ਪ੍ਰਮਾਣ ਅਸੀਂ ਜਦੋਂ ਮੌਤ ਹੁੰਦੀ ਹਰ ਇੱਕ ਦੇ ਉੱਤੇ ਟਿਕਾ ਦਿੰਦੇ ਕਿ ਦਰਿਆ ਦੇ ਕੰਨੇ ਬਗਲਾ ਹੈ, ਅਖਰੀ ਅਰਥ ਇਹੀ ਨੇ ਨਾ ਕਿ ਦਰਿਆਵੇ ਕੰਨੇ ਬਗਲਾ, ਦਰਿਆ ਦੇ ਕੰਢੇ 'ਤੇ ਬਗਲਾ ਬੈਠਾ ਹੈ ਅਤੇ ਉਹ ਕਲੋਲਾਂ ਕਰ ਰਿਹਾ ਮੱਛੀਆਂ ਦੇ ਨਾਲ। ਕਲੋਲ ਹਾਲਾਂਕਿ ਪਾਣੀ ਨਾਲ ਨਹੀਂ ਬਗਲੇ ਨੇ ਕਰਨੀ, ਆਪਣੇ ਸ਼ਿਕਾਰ ਦੇ ਨਾਲ ਉਹ ਕਲੋਲਾਂ ਕਰ ਰਿਹਾ। ਦਰਿਆਵੇ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਖੰਝ ਨੂੰ, ਕਲੋਲਾਂ ਕਰਦੇ ਹੋਏ ਬਗਲੇ ਨੂੰ ਅਚਿੰਤੇ ਬਾਜ ਪਏ। ਅਚਨਚੇਤ ਉਸ ਕਲੋਲ ਵਿੱਚ ਖਚ ਤੋਏ ਬਾਜ ਨੂੰ, ਵਾਹਿਗੁਰੂ ਉਸ ਹੰਝ ਨੂੰ ਬਗਲੇ ਨੂੰ ਬਾਜ ਪੈ ਗਏ। ਕਿਹੜੋਂ ਬਾਜ ਪਏ? ਬਾਜ ਪਏ ਤਿਸ ਰੱਬ ਦੇ, ਜਦੋਂ ਬਾਜਾਂ ਨੇ ਇਸ ਬਗਲੇ ਨੂੰ ਝਪਟਿਆ, ਕੇਲਾਂ ਵਿਸਰੀਆਂ। ਹੁਣ ਉਸੇ ਵੇਲੇ ਬਗਲੇ ਨੂੰ ਕਲੋਲ ਭੁੱਲ ਗਏ, ਕੇਲਾਂ ਵਿਸਰੀਆਂ। ਅਤੇ ਅਗਲੀ ਤੁਕ ਹੈ ਕਿ ਬਗਲੇ ਨੂੰ ਤਾਂ ਚੇਤੇ ਹੀ ਨਹੀਂ ਸੀ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀ ਹੈ। ਇਹ ਸਲੋਕ ਹਰ ਇੱਕ ਦੀ ਮੌਤ 'ਤੇ ਢੁਕੇਗਾ। ਵੈਸੇ ਹੈ ਇਹ ਮੌਤ ਨਾਲ ਸੰਬੰਧਿਤ, ਪਰ ਇਸ ਸਲੋਕ ਦੀ ਡੂੰਘਾਈ ਵੀ ਜਾ ਕੇ ਦੇਖੀਏ ਪਿਆਰਿਓ, ਅਸਲ ਵਿੱਚ ਇਹ ਸਲੋਕ ਹੈ ਉਸ ਵਕਾਰੀ ਪੁਰਸ਼ ਲਈ ਜਿਹੜਾ ਪਦਾਰਥਾਂ ਦੇ ਕਲੋਲਾਂ ਵਿੱਚ ਖਚਤ ਹੈ। ਰੱਬ ਦੀ ਬੰਦਗੀ ਕਰਨ ਵਾਲੇ ਵਾਸਤੇ ਪ੍ਰਮਾਣ ਨਹੀਂ ਢੁਕੇਗਾ, ਕਿਉਂਕਿ ਉਹਨੂੰ ਪਤਾ ਹੈ ਮੌਤ ਆਉਣੀ ਹੈ। ਇਹ ਤਾਂ ਉਹਦੇ ਲਈ ਜਿਹਨੂੰ ਮੌਤ ਕਦੀ ਚੇਤੇ ਆਈ। ਫਿਰ ਇਸ ਬੇਨਤੀ ਨੂੰ ਸਮਝੀਏ ਕਿ ਦਰਿਆਵੇ ਕੰਨੈ ਬਗੁਲਾ, ਦਰਿਆ ਦੇ ਕਿਨਾਰੇ 'ਤੇ ਬੈਠਾ ਹੈ ਬਗੁਲਾ। ਹੁਣ ਬਗਲਾ ਪ੍ਰਤੀਕ ਹੈ ਕਪਟ ਦਾ, ਬਗਲਾ ਪ੍ਰਤੀਕ ਹੈ ਅੰਦਰ ਦੀ ਕਾਲਖ ਦਾ, ਬਗਲਾ ਪ੍ਰਤੀਕ ਹੈ ਅੰਦਰ ਦੇ ਫਰੇਬ ਦਾ, ਬਗਲਾ ਪ੍ਰਤੀਕ ਹੈ ਕੇਵਲ ਡੱਡੀਆਂ ਅਤੇ ਮੱਛੀਆਂ ਦੇ ਖਾਣ ਵਾਲਾ, ਬਗਲਾ ਪ੍ਰਤੀਕ ਹੈ ਕਪਟੀ ਲਈ, ਫਰੇਬੀ ਲਈ, ਮਕਾਰੀ ਲਈ, ਅਤੇ ਜ਼ੁਲਮ ਕਰ ਕਰਕੇ ਲੋਕਾਂ ਦਾ ਹੱਕ ਖਾਣ ਵਾਲਾ, ਅਤੇ ਰੱਬ ਦੀ ਬੰਦਗੀ ਕਰਨ ਵਾਲਾ। ਉਹਦੇ ਲਈ ਅਸੀਂ ਕਹਾਂਗੇ ਵੀ ਦਰਿਆ ਦੇ ਕਿਨਾਰੇ ਬਗਲਾ ਬੈਠਾ ਸੀ, ਕੇਲਾਂ ਪਿਆ ਕਰਦਾ, ਸੰਤ ਕੇਲ ਨਹੀਂ ਕਰਦਾ, ਰੱਬ ਦੀ ਬੰਦਗੀ ਕਰਨ ਵਾਲਾ ਸੰਸਾਰ ਦੀਆਂ ਕਲੋਲਾਂ ਨਹੀਂ ਕਰਦਾ। ਹੁਣ ਇਹ ਉਸ ਲਈ ਬਚਨ ਹੈ ਜਿਹੜਾ ਬਗਲੇ ਦੀ ਤਰ੍ਹਾਂ ਕਪਟੀ, ਬਗਲੇ ਦੀ ਤਰ੍ਹਾਂ ਕਾਲਾ, ਬਗਲੇ ਦੀ ਤਰ੍ਹਾਂ ਅੰਦਰੋਂ ਮੀਣਾ, ਪਰ ਉਹ ਕਲੋਲਾਂ ਕਰ ਰਿਹਾ ਹੈ ਜਿਵੇਂ ਬਗਲਾ ਮੱਛੀਆਂ ਵਿੱਚ ਖਚਦਾ ਹੈ। ਅਤੇ ਕਪਟੀ ਬੰਦਾ, ਕਾਲਖ ਵਾਲਾ ਬੰਦਾ ਉਹ ਸੰਸਾਰ ਦੇ ਪਦਾਰਥਾਂ ਦੀ ਕਲੋਲਾਂ ਵਿੱਚ ਖਚਦਾ ਹੈ। ਦਰਿਆਵੇ ਕੰਨੈ ਬਗਲਾ ਬੈਠਾ ਕੇਲ ਕਰੇ, ਹੁਣ ਕੇਲ ਕਰਿੰਦੇ ਖੰਝ ਨੂੰ ਅਚਿੰਤੇ, ਕਿ ਰੱਬ ਦੀ ਭਗਤੀ, ਭਗਤੀ ਕਰਨ ਵਾਲੇ ਨੂੰ ਇਹ ਪਤਾ ਨਹੀਂ, ਉਹਨੂੰ ਅਚਿੰਤੇ ਨਹੀਂ ਬਾਜ ਪੈਂਦੇ। ਭਗਤੀ ਕਰਨ ਵਾਲੇ ਨੂੰ ਪਤਾ ਹੈ ਕਿ ਜਿਹੜਾ ਜੰਮਿਆ ਉਹਦੀ ਮੌਤ ਜ਼ਰੂਰ ਆਉਣੀ ਹੈ। ਭਗਤੀ ਕਰਨ ਵਾਲਾ ਤਾਂ ਕਹਿ ਰਿਹਾ ਹੈ ਕਿ ਕਬੀਰ ਜਿਸ ਮਰਨੇ 'ਤੇ ਜਗ ਡਰੈ ਮੇਰਾ ਮਨ ਆਨੰਦ, ਕੀ ਉਹਨੂੰ ਅਚਿੰਤੇ ਬਾਜ ਪਏ? ਉਹਨੂੰ ਸਮਝ ਨਹੀਂ ਕਿ ਮੌਤ ਮੇਰੇ ਨੇੜੇ ਆਉਂਦੀ ਹੈ? ਭਗਤੀ ਕਰਨ ਵਾਲੇ ਨੂੰ ਤਾਂ ਪਤਾ ਹੈ ਖੰਮ ਆਦਮੀ ਖਾਂ ਇੱਕ ਦਮੀ। ਮੈਂ ਤਾਂ ਅਰਜ਼ ਕਰ ਰਿਹਾ, ਕਈ ਵਾਰੀ ਅਸੀਂ ਇਹ ਪ੍ਰਮਾਣ ਢੁਕਾ ਦਿੰਦੇ ਹਾਂ, ਕੋਈ ਗੁਰਮੁਖ ਬੰਦਗੀ ਕਰਨ ਵਾਲਾ ਚਲਾ ਜਾਏ ਜਿਹੜਾ ਕੂਕਦਾ ਵੀ ਹੋਵੇ ਕਿ ਮੌਤ ਆਈ ਕਿ ਆਈ, ਅਸੀਂ ਉਹਦੇ 'ਤੇ ਢੁਕਾ ਦਿੰਦੇ। ਹੁਣ ਜਿਹਨੂੰ ਪਤਾ ਹੈ ਅਚਿੰਤੇ ਬਾਜ, ਉਹਨੂੰ ਪਤਾ ਹੈ ਕਿ ਖੰਮ ਆਦਮੀ ਖਾਂ ਇੱਕ ਦਮੀ, ਮੋਹਲਤ ਮੌਤ ਨਾ ਜਾਣਾ ਅਚਿੰਤੇ ਨਹੀਂ। ਕਮਾਈ ਵਾਲੇ ਨੂੰ ਪਤਾ ਹੈ ਕਿ ਅੰਮ੍ਰਿਤ ਬਾਣੀ ਵਿੱਚ ਕਹਿਣ ਲੱਗੇ ਮਮ ਸਰ ਮੂਵੇ ਅਜ਼ਰਾਇਲ ਗ੍ਰਫਤ ਹੈ ਦਿਲ ਖੇਚ ਨਾ ਦਾਨੀ। ਜਿਸ ਨੇ ਬੰਦਗੀ ਕੀਤੀ ਉਹਨੂੰ ਪਤਾ ਹੈ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਇਹ ਤਨ ਖੋਸ਼ੀ ਖਾਕ ਨਿਮਾਣੀ ਗੌਰ ਕਰੇ। ਬੰਦਗੀ ਕਰਨ ਵਾਲੇ ਨੂੰ ਪਤਾ ਹੈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ। ਭਗਤ ਕਰਨ ਵਾਲੇ ਨੂੰ ਸਿਮਰਨ ਵਿੱਚ ਗੁੜੁੰਦ ਭਗਤ ਨੂੰ ਪਤਾ ਹੈ ਜਨਨੀ ਜਾਨਤ ਸੁਧ ਬੜਾ ਹੋਤ ਹੈ ਇਤਨਾ ਕੂ ਨਾ ਜਾਣੈ, ਜੇ ਦਿਨ ਦਿਨ ਅਵਦ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਤਰ ਪੇਕਤ ਹੀ ਜਮਰਾਓ ਖਸੈ। ਭਗਤੀ ਕਰਨ ਵਾਲਾ ਅਚਿੰਤ ਨਹੀਂ, ਭਗਤੀ ਕਰਨ ਵਾਲਾ ਸੰਸਾਰ ਦੀਆਂ ਕਲੋਲਾਂ ਨਹੀਂ ਕਰਦਾ। ਅਸਲ ਵਿੱਚ ਇਹ ਸ਼ਬਦ, ਇਹ ਸ਼ਲੋਕ ਉਹਦੇ ਲਈ ਹੈ ਜਿਹੜਾ ਮੌਤ ਨੂੰ ਭੁਲਾ ਕੇ ਕੇਵਲ ਸੰਸਾਰ ਦੇ ਪਦਾਰਥਾਂ ਵਿੱਚ ਖਚਦਾ ਹੈ। ਹਾਂ, ਜਿਹੜਾ ਸੰਸਾਰ ਦੇ ਕਿਨਾਰੇ 'ਤੇ ਬੈਠਾ ਹੈ, ਡੱਡੀਆਂ ਮੱਛੀਆਂ ਦੀ ਤਰ੍ਹਾਂ ਲੋਕਾਂ ਦਾ ਪਰਾਇਆ ਹੱਕ ਖੋਂਦਾ ਹੈ, ਅਤੇ ਇੰਨਾ ਕੁ ਵਕਾਰਾਂ ਦੇ ਕਲੋਲ ਵਿੱਚ, ਕਣਕ ਕਾਮਣੀ ਵਿੱਚ ਇੰਨਾ ਕੁ ਖਚਦਾ ਹੈ, ਇਹ ਪਤਾ ਹੀ ਨਹੀਂ ਕਿ ਮੈਨੂੰ ਇੱਕ ਦਿਨ ਮੌਤ ਆਉਣੀ ਹੈ ਕਿ ਨਹੀਂ। ਉਹਦੇ ਲਈ ਬਚਨ ਢੁਕੇਗਾ ਕਿ ਦਰਿਆਵੇ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਖੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਬੰਦਗੀ ਕਰਨ ਵਾਲਾ ਸਾਈਂ ਸਾਈਂ ਦੀ ਯਾਦ ਵੀ ਜੁੜਦਾ, ਉਹਨੂੰ ਮੌਤ ਆਇਆ ਵੀ ਰੱਬ ਦੀ ਯਾਦ ਵਿਸਰਦੀ ਨਹੀਂ, ਪਰ ਮਨਮੁੱਖ ਨੂੰ ਕੇਲਾਂ ਵਿਸਰ ਗਈਆਂ, ਮਨਮੁੱਖ ਨੂੰ ਕੇਲਾਂ ਭੁੱਲ ਗਈਆਂ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ। ਹੁਣ ਚੇਤਨਾ ਚੇਤੇ ਸਨ, ਕਿਹਨੂੰ ਚੇਤੇ ਨੇ? ਕਮਾਈ ਵਾਲੇ ਨੂੰ ਤਾਂ ਪਤਾ, ਉਹ ਤਾਂ ਕਹਿੰਦੇ ਨੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਉਹਨਾਂ ਨੂੰ ਚੇਤੇ ਆਇਆ ਕਿ ਮੌਤ ਆਉਣੀ ਹੈ। ਕਹਿਣ ਲੱਗੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਉਹਨੂੰ ਚੇਤੇ ਹੈ, ਪਰ ਜਿਸ ਬੰਦੇ ਨੂੰ ਅਸਲ ਵਿੱਚ ਰੱਬ ਦਾ ਚੇਤਾ ਵੀ ਨਹੀਂ ਸੀ, ਜਿਸ ਬੰਦੇ ਨੂੰ ਮੌਤ ਦਾ ਚੇਤਾ ਵੀ ਨਹੀਂ ਸੀ, ਜਿਸ ਬੰਦੇ ਨੂੰ ਜਮ ਡੰਡ ਦਾ ਚੇਤਾ ਵੀ ਨਹੀਂ ਸੀ, ਉਹਨੂੰ ਹਜ਼ੂਰ ਕਹਿ ਰਹੇ ਨੇ ਪਿਆਰਿਓ ਕਿ ਜਿਹੜੀਆਂ ਗੱਲ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ, ਪਰਮਾਤਮਾ ਨੇ ਉਹ ਕੁਝ ਕਰ ਦਿੱਤਾ ਜੋ ਕੁਝ ਬੰਦੇ ਦੇ ਜੇਨ ਵਿੱਚ ਵੀ ਨਹੀਂ ਸੀ। ਹਾਂ, ਇੱਥੇ ਪ੍ਰਮਾਣ ਜ਼ਰੂਰ ਲੱਗੇਗਾ ਜੋ ਸਾਹਿਬ ਕਿਰਪਾਲੂ ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ, ਨਰ ਚਾਹਤ ਕਛ ਔਰ, ਇਹ ਵੀ ਮਨਮੁਖ ਲਿਖ ਹੈ, ਨਰ ਚਾਹਤ ਕਛ ਔਰ, ਔਰੈ ਕੀ ਔਰੈ ਬਹੀ, ਬੰਦਾ ਕੁਝ ਜਾਂਦਾ ਰੱਬ ਕੁਝ ਕਰਦਾ ਪਿਆ, ਹੋਰ ਦਾ ਹੋਰ ਹੀ ਬਣ ਗਿਆ। ਨਰ ਚਾਹਤ ਕਛ ਔਰ, ਔਰੈ ਕੀ ਔਰੈ ਬਹੀ, ਚਿਤਵਤ ਰਹੋ ਠਗੌਰ। ਲੋਕਾਂ ਦੇ ਆਪਣੇ ਮਨ ਵਿੱਚ ਠੱਗੀ ਸੀ ਨਾ, ਚਿੱਤ ਵਿੱਚ ਸੀ ਮੈਂ ਕਿਸੇ ਨੂੰ ਠੱਗਾਂਗਾ। ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ, ਚਿਤਵਤ ਰਹੋ ਠਗੌਰ, ਨਾਨਕ ਫਾਂਸੀ ਗੱਲ ਪਰੀ। ਲੋਕਾਂ ਨੂੰ ਫਾਹੀਆਂ ਪਾਉਣ ਵਾਲਾ ਆਪ ਹੀ ਫਾਂਸੀ ਵਿੱਚ ਫਸ ਗਿਆ। ਅਸਲ ਵਿੱਚ ਜਿਹੜੀ ਮੈਂ ਬੇਨਤੀ ਆਪ ਦੇ ਸਮਕਸ਼ ਕਰਨੀ ਚਾਹੁੰਦਾ ਕਿ ਮਨਮੁਖ ਦੇ ਅੰਦਰ ਮਾਇਆ ਦੀ ਚਿਤਵਨੀ, ਲਾਲਚ ਅਤੇ ਵਕਾਰ ਹੈ। ਇਸ ਕਰਕੇ ਮਨਮੁਖ ਬੰਦੇ ਦਾ ਅੰਦਰ ਟਿਕਾਅ ਵਿੱਚ ਨਹੀਂ, ਅਤੇ ਟਿਕਾਅ ਵਿੱਚ ਆਉਂਦੇ ਹੀ ਤਾਂ ਨਹੀਂ ਕਿਉਂਕਿ ਜਦੋਂ ਦੂਜਾ ਆ ਜਾਂਦਾ ਹੈ ਨਾ, ਦਵੈਸ਼ ਵਾਲੀ ਥਾਂ 'ਤੇ ਕਦੀ ਵੀ ਟਿਕਾਅ ਨਹੀਂ। ਜੇ ਦੂਸ਼ ਦਵੈਸ਼ ਆ ਜਾਏ ਉੱਥੇ ਆਪਾਂ ਕਿਵੇਂ ਕਹਾਂਗੇ ਵੀ ਇਸ ਬੰਦੇ ਦਾ ਅੰਦਰ ਟਿਕ ਗਿਆ? ਹਜ਼ੂਰ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਮਨ ਮਾਇਆ ਮੈਂ ਰਮ ਰਹੋ, ਮਨਮੁਖ ਬੰਦੇ ਦਾ ਅੰਦਰ ਮਾਇਆ ਵਿੱਚ ਰਚਿਆ ਹੈ। ਨਿਕਸ਼ਿਤ ਨਾਹਿਨ ਮੀਤ, ਹੇ ਮਿੱਤਰ ਬੜੇ ਯਤਨ ਕਰੀਏ, ਜਿਸ ਮਨ ਦਾ ਅੰਦਰ ਦੀ ਚਿਤਵਨੀ ਮਾਇਆ ਵਿੱਚ ਖਚਤ ਹੋ ਗਿਆ, ਯਤਨ ਕਰਨ ਦੇ ਬਾਵਜੂਦ ਵੀ ਮਨ ਮਾਇਆ ਵਿੱਚੋਂ ਨਿਕਲਦਾ ਨਹੀਂ, ਮਨ ਮਾਇਆ ਮੈਂ ਰਮ ਰਹੋ, ਨਿਕਸ਼ਿਤ ਨਾਹਿਨ ਮੀਤ, ਅਤੇ ਇਸ ਤਰ੍ਹਾਂ ਖਚਤ ਹੋ ਗਿਆ, ਨਾਨਕ ਮੂਰਤ ਚਿੱਤਰ ਜਿਉਂ ਛਾੜਤ ਨਾਹਿਨ ਪੀਤ। ਜਿਵੇਂ ਦੀਵਾਰ ਵਿੱਚ ਉੱਕਰੀ ਕੋਈ ਮੂਰਤੀ, ਜਿਵੇਂ ਦੀਵਾਰ ਦੀ ਪੱਥਰ ਵਿੱਚ ਉੱਕਰੀ ਕੋਈ ਤਸਵੀਰ ਦੀਵਾਰ ਤੋਂ ਵੱਖ ਨਹੀਂ ਹੋ ਸਕਦੀ, ਇਸੇ ਤਰ੍ਹਾਂ ਮਨਮੁਖ ਬੰਦੇ ਦੇ ਅੰਦਰ ਮਾਇਆ ਦੀ, ਵਕਾਰਾਂ ਦੀ, ਲਾਲਚ ਦੀ ਜਿਹੜੀ ਚਿਤਵਨੀ ਹੈ ਉਹ ਵੱਖ ਨਹੀਂ ਹੋ ਸਕਦੀ। ਫਿਰ ਮਨਮੁਖ ਬੰਦੇ ਦਾ ਅੰਦਰ ਦਾ ਕਦੀ ਵੀ ਟਿਕਾਅ ਨਹੀਂ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਗੁਰਮੁਖ ਦਾ ਜੇ ਟਿਕਾਅ ਬਣਦਾ ਹੈ ਅਰਦਾਸਾਂ ਕਰਕੇ, ਬੇਨਤੀਆਂ ਕਰਕੇ, ਅਤੇ ਮਨ ਵੱਲ ਝਾਤੀ ਮਾਰ ਕੇ ਦੇਖੀਏ, ਸਤਿਗੁਰੂ ਜੀ ਨੇ ਤਾਂ ਅੰਮ੍ਰਿਤ ਬਾਣੀ ਵਿੱਚ ਆਪ ਇਹਨਾਂ ਬਚਨਾਂ ਨੂੰ ਕਿਹਾ, ਕਹਿਣ ਲੱਗੇ ਮਨ ਖੁੱਟ ਹਰ, ਤੇਰਾ ਨਹੀਂ ਵਿਸ਼ਵਾਸ, ਤੇਰਾ ਕੋਈ ਭਰੋਸਾ ਨਹੀਂ। ਅਤੇ ਸੱਚ ਜਾਣੋ ਭਰੋਸਾ ਹੈ ਵੀ ਕੋਈ ਨਹੀਂ। ਅੱਜ ਧਰਮੀ ਬਣਿਆ ਬੈਠਾ ਹੈ, ਕੱਲ੍ਹ ਨੂੰ ਥੋੜ੍ਹਾ ਜਿਹਾ ਤਿਲਕਿਆ ਅਤੇ ਇਸੇ ਮਨ ਨੇ ਕੁਕਰਮੀ ਬਣ ਜਾਣਾ ਹੈ। ਅੱਜ ਆਸਤਕ ਬਣਿਆ ਬੈਠਾ, ਕੱਲ੍ਹ ਨੂੰ ਇਹੀ ਮਨ ਜਿਹੜਾ ਕਿਸੇ ਹੋਰ ਨੇ ਕੁਝ ਗੱਲ ਕਹੀ ਅਤੇ ਨਾਸਤਕ ਵੀ ਬਣ ਸਕਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਸੱਚ ਜਾਣੀ, ਜੇ ਤੂੰ ਕਹਿ ਮੇਰੇ 'ਤੇ ਭਰੋਸਾ ਕਰ ਲਓ, ਹੇ ਮਣਾ ਤੇਰੇ 'ਤੇ ਰੰਚਕ ਮਾਤਰ ਵੀ ਭਰੋਸਾ ਨਹੀਂ। ਕਿਉਂ ਨਹੀਂ? ਕਹਿਣ ਲੱਗੇ ਜਿਵੇਂ ਇੱਕ ਖੋਤਾ ਇਹ ਗੱਲ ਕਹਿ ਵੀ ਤੁਸੀਂ ਮੇਰੇ ਪੈਰਾਂ ਦਾ ਪੈਖੜ, ਮੇਰੇ ਪੈਰਾਂ ਦਾ ਰੱਸਾ, ਮੇਰੇ ਪੈਰਾਂ ਦਾ ਸੰਗਲ ਖੋਲ੍ਹ ਦਿਓ ਅਤੇ ਮੇਰੇ ਉੱਤੇ ਛੱਟ ਲੱਦ ਦਿਓ, ਮੈਂ ਕਿਸੇ ਪਾਸੇ ਨਹੀਂ ਜਾਂਦਾ, ਤੁਸੀਂ ਮੈਨੂੰ ਇੱਕ ਵਾਰੀ ਰੱਸਾ ਖੋਲ੍ਹ ਤਾਂ ਦਿਓ। ਕਹਿੰਦੇ ਨੇ ਸਿਆਣਾ ਬੰਦਾ ਕਦੀ ਵੀ ਖੋਤੇ ਦੇ ਪੈਰਾਂ ਦਾ ਰੱਸਾ ਉਤਨੀ ਦੇਰ ਤੱਕ ਨਹੀਂ ਖੋਲ੍ਹਦਾ ਜਿੰਨੀ ਦੇਰ ਤੱਕ ਉਹਦੇ 'ਤੇ ਭਾਰ ਨਾ ਲੱਦ ਲਏ, ਕਿਉਂਕਿ ਖੋਤਾ ਬੇਯਕੀਨਾ ਹੈ ਰੱਸਾ ਖੋਲ੍ਹਣ ਦੀ ਦੇਰ, ਏ ਕੀ ਪਤਾ ਕਦੋਂ ਇਹਨੇ ਦੁਲੱਤੀਆਂ ਮਾਰ ਕੇ ਰੱਸਾ ਖੋਲ੍ਹਣ ਵਾਲੇ ਨੂੰ ਜ਼ਖਮੀ ਕਰ ਜਾਣਾ। ਪਿਆਰੇ, ਉਹ ਮਨ ਤਾਂ ਇੱਕ ਗਧੇ ਦੀ ਤਰ੍ਹਾਂ ਹੈ, ਕੇਵਲ ਮਨਮੁਖ ਦਾ ਨਹੀਂ, ਹਰ ਬੰਦੇ ਦੀ ਮੈਂ ਕਿੰਨਾ ਅਵਸਥਾ ਇਹ ਬਣੀ ਪਈ ਹੈ ਕਿ ਸਾਹਿਬ ਕਹਿੰਦੇ ਨੇ ਮਨ ਖੁੱਟ ਹਰ, ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ, ਤੂੰ ਬੜੇ ਰੌਲੇ ਪਾਨੈ, ਖਰ ਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ, ਗਧੇ ਦੇ ਪੈਰਾਂ ਵਿੱਚੋਂ ਉਦੋਂ ਹੀ ਪੈਖੜ ਖੋਲੀਏ, ਉਦੋਂ ਹੀ ਰੱਸਾ ਖੋਲੀਏ ਜਦੋਂ ਉਹਦੇ 'ਤੇ ਭਾਰ ਲੱਦ ਦਈਏ। ਭਾਰ ਲੱਦਣ ਤੋਂ ਬਿਨਾਂ ਗਧੇ ਦੇ ਪੈਰਾਂ ਵਿੱਚੋਂ ਖੋਲਿਆ ਹੋਇਆ ਰੱਸਾ, ਚੇਤੇ ਰੱਖੋ, ਬੰਦੇ ਦੀ ਖੁਆਰੀ ਕਰਦਾ ਹੈ। ਅਤੇ ਇੱਕ ਦਿਨ ਅਰਜ਼ ਕੀਤੀ ਸੀ, ਇਸ ਮਨ ਦਾ ਸੁਭਾਅ ਜੇ ਗੁਰੂ ਸਾਹਿਬ ਨੇ ਕਿਹਾ ਗਧੇ ਦੀ ਤਰ੍ਹਾਂ ਹੈ, ਕੱਲ੍ਹ ਵੀ ਅਰਜ਼ ਕੀਤੀ, ਗਧਾ ਇੱਕ ਬਿਰਤੀ ਹੈ, ਮਨ ਨੂੰ ਕਿਹਾ ਤੂੰ ਗਧੇ ਦੀ ਤਰ੍ਹਾਂ ਹੈ, ਗਧਾ ਅਸਲ ਵਿੱਚ ਇੱਕ ਬਿਰਤੀ ਹੈ, ਕਿਉਂਕਿ ਬਿਨਾਂ ਗੁਣਾਂ ਤੋਂ ਹੰਕਾਰੀ ਬੰਦਾ, ਕੱਲ ਸ਼ਾਇਦ ਅਸੀਂ ਪ੍ਰਮਾਣ ਲਿਆ ਸੀ ਨਾਨਕ ਤੇ ਨਰ ਅਸਲ ਖਰ, ਇਹਦਾ ਅਰਥ ਵੀ ਇਹ ਵੇ ਜੋ ਬਿਨ ਗੁਣ ਗਰਭ ਕਰੰਤ, ਅਤੇ ਫਿਰ ਇਹਦੀ ਬਿਰਤੀ ਕੀ ਹੈ। ਹੁਣ ਇੱਕ ਕੀਮਤੀ ਬਗੀਚਾ ਹੋਵੇ ਜਿਸ ਬਗੀਚੇ ਵਿੱਚ ਅਨੇਕਾਂ ਤਰ੍ਹਾਂ ਦੇ ਫੁੱਲ ਖਿੜੇ, ਉਹਨਾਂ ਫੁੱਲਾਂ ਦੀ ਸੁਗੰਧੀ ਦੀਆਂ ਲਪਟਾਂ ਲੰਘਣ ਵਾਲੇ ਲੋਕਾਂ ਦੇ ਅੰਦਰ ਨੂੰ ਸੁੱਖ ਦਿੰਦੀਆਂ। ਹੁਣ ਜੇਕਰ ਕੋਈ ਬੰਦਾ ਆਪਣੇ ਘਰੋਂ ਗਧੇ ਨੂੰ ਖੋਲ੍ਹ ਕੇ ਇਹ ਗੱਲ ਸਮਝਾਉਣ ਵਾਸਤੇ ਲੈ ਆਵੇ ਵੀ ਇਹਨੂੰ ਖਿੜੇ ਕੋਈ ਫੁੱਲਾਂ ਦੀ ਬਗੀਚੀ ਵਿੱਚ ਕੁਝ ਦੇਰ ਬੰਨ੍ਹਣੇ ਹਨ, ਅਤੇ ਸ਼ਾਇਦ ਇਹਦਾ ਜੀਵਨ ਪਲਟ ਜਾਏ ਕਿ ਇਹ ਖੇਹ ਵਿੱਚ ਲੇਟਣ ਦੀ ਥਾਂ 'ਤੇ ਕਿਤੇ ਫੁੱਲਾਂ ਦੀ ਸੁਗੰਧੀ ਦਾ ਗ੍ਰਾਹਕ ਬਣ ਜਾਏ। ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਗਧੇ ਨੂੰ ਖਿੜੇ ਕੋਈ ਫੁੱਲਾਂ ਦੀ ਬਗੀਚੀ ਵਿੱਚ ਲਿਆ ਕੇ ਬੰਨ੍ਹ ਵੀ ਦਿਓ ਅਤੇ ਚੇਤੇ ਰੱਖਿਓ ਉਹਨੇ ਜਾਂ ਤਾਂ ਮੂੰਹ ਮਾਰ ਕੇ ਫੁੱਲ ਖਾਏਗਾ, ਉਹਨੇ ਨਾਸਕਾਂ ਨਾਲ ਸੁੰਘਣੇ ਨਹੀਂ, ਜਾਂ ਤਾਂ ਖਿੜਿਆਂ ਖੋਇਆਂ ਨੂੰ ਤੋੜ ਦੇਵੇਗਾ, ਖਾ ਜਾਏਗਾ। ਅਤੇ ਜਾਂ ਦੁਲੱਤੀਆਂ ਮਾਰ ਕੇ ਪੈਰਾਂ ਦੇ ਨਾਲ ਜਿਹੜੇ ਬੂਟੇ ਨੂੰ ਨਾ ਬੂਟਿਆਂ ਨੂੰ ਲਤਾੜੇਗਾ। ਗਧਾ ਬਿਰਤੀ ਇੱਕ ਐਸੀ ਹੈ ਜਿਹਦੇ ਵਿੱਚ ਟਿਕਾ ਨਹੀਂ, ਉਹ ਖਿੜੇ ਕੋਈ ਫੁੱਲਾਂ ਨੂੰ ਵੀ ਵਿਗਾੜਦਾ, ਸੁਗੰਧੀ ਨਹੀਂ ਲੈਂਦਾ। ਮਨਮੁੱਖ ਬੰਦੇ ਦੀ ਬਿਰਤੀ ਹੈ ਉਹਦੇ ਅੰਦਰ ਨੂੰ ਖੇੜਾ ਰੂਹਾਨੀਅਤ ਦੀ ਸੁਗੰਧੀ ਨਹੀਂ ਪਾਉਂਦੀ। ਗਧਾ ਬਿਰਤੀ ਤਾਂ ਰੂਹਾਨੀਅਤ ਦੀ ਗੱਲ ਕਰਨ ਵਾਲੇ ਨੂੰ ਵੀ ਤੋੜਨ ਦੀ ਯਤਨ ਕਰਦੀ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਾਨਾ ਵਾੜੀ ਹੋਏ ਘਰ, ਜੇ ਘਰ ਵਿੱਚ ਫੁੱਲਾਂ ਦੀ ਬਗੀਚੀ ਹੋਵੇ ਖਰ ਸਾਰ ਨਾ ਜਾਣੇ। ਪਰ ਗਧੇ ਨੂੰ ਕੀ ਪਤਾ, ਉਹਨੇ ਸਾਰ ਨਹੀਂ ਜਾਣਨੀ ਖਿੜੇ ਕੋਈ ਫੁੱਲਾਂ ਦੀ। ਮਨਮੁੱਖ ਬੰਦੇ ਨੂੰ ਭਗਤੀ ਦੀ ਸਾਰ ਰੱਖੀ, ਸਿਰ ਮਾਇਆ ਦੀ ਚਿਤਵਨੀ ਹੈ, ਕਿਸੇ ਤਰੀਕੇ ਨਾਲ ਮਾਇਆ ਮੇਰੇ ਅੰਦਰ ਰਹਿ ਜਾ। ਸਾਹਿਬ ਕਿਰਪਾਲੂ ਕਿਰਪਾ ਪਿਆ ਕਰਦੇ ਨੇ, ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ। ਅਗਲਾ ਬਚਨ ਹੈ, ਹਾਂ ਇਹਦੀ ਸਾਰ ਕੌਣ ਜਾਣੇਗਾ, ਜਿਹੜਾ ਗੁਰਮੁਖ ਰਸੀਆ ਹੋਵੇ ਮੁਸ਼ਕਾ ਤਾਂ ਫੂਲ ਪਛਾਣੇ, ਜਿਹੜਾ ਫੁੱਲਾਂ ਦਾ ਰਸੀਆ ਹੈ। ਅਤੇ ਮਨ ਕਿਤੇ ਗਧੇ ਦੀ ਤਰ੍ਹਾਂ ਬਣ ਗਿਆ ਨਾ ਪਿਆਰਿਓ, ਨਾ ਇਹਦੇ ਮਰ ਲੱਗਿਆ ਇਹਨੂੰ ਸੁੱਖ ਹੈ ਅਤੇ ਨਾ ਇਹਦੇ ਜਨਮ ਵਿੱਚ ਇਹਨੂੰ ਸੁੱਖ ਹੈ। ਮਹਾਂਪੁਰਸ਼ ਬੜੇ ਪਿਆਰੇ ਬਚਨ ਕਰਦੇ ਸਨ, ਉਹਨਾਂ ਦੀ ਰਚਨਾ ਵਿੱਚੋਂ ਉਹਨਾਂ ਦੇ ਸ਼ਬਦਾਂ ਵਿੱਚੋਂ ਮੈਨੂੰ ਇੱਕ ਸ਼ਬਦ ਮਿਲਿਆ, ਕਹਿਣ ਲੱਗੇ ਇਹ ਮਨਾ ਖੋਤਿਆ ਤੇਰਾ ਸੁਭਾਅ ਹੈ, ਆਵੇ ਹੇਠ ਖਲੋਤਿਆ ਆਵਾ ਤੇਰਾ ਮੁੱਕਣਾ ਨਹੀਂ ਅਤੇ ਖਹਿੜਾ ਤੇਰਾ ਛੁੱਟਣਾ ਨਹੀਂ। ਮਨ ਦਾ ਸੁਭਾਅ ਹੈ, ਜੇ ਚਿਤਵਨੀ ਅਸੀਂ ਕਰੀ ਜਾਂਦੇ ਹਾਂ ਮਾਇਆ ਦੀ ਦਿਨ ਰਾਤ, ਅਤੇ ਜੇ ਇਸ ਚਿਤਵਨੀ ਦੀ ਥਾਂ 'ਤੇ ਰੱਬ ਦੀ ਚਿਤਵਨੀ ਆ ਜਾਏ ਤਾਂ ਕਿੰਨਾ ਨੂੰ ਅੰਦਰ ਨੂੰ ਸੁੱਖ ਮਿਲ ਜਾਏ। ਕਿਉਂਕਿ ਸਾਡਾ ਸੁਭਾਅ ਹੈ, ਮਨ ਦਾ ਸੁਭਾਅ ਹੈ, ਇਹ ਆਉਣ ਵਾਲੇ ਬਾਰੇ ਬਹੁਤ ਕੁਝ ਸੋਚਦਾ। ਹਾਲਾਂਕਿ ਇਹ ਵੀ ਪਤਾ ਵੀ ਮੈਂ 5-10 ਸਾਲਾਂ ਤੱਕ ਇਸ ਘਰ ਤੋਂ ਕੂਚ ਕਰੀ ਜਾਣਾ, ਪਰ ਫਿਰ ਵੀ ਮਰਦਾ ਹੋਇਆ ਵੀ ਆਪਣੀਆਂ 5-10 ਪੀੜ੍ਹੀਆਂ ਬਾਰੇ ਸੋਚੀ ਜਾਏਗਾ, ਉਹਨਾਂ ਦਾ ਕੀ ਬਣੇਗਾ। ਵੀ ਤੂੰ ਆਪਣਾ ਸੋਚ, 13-5-7 ਸਾਲ ਤੋਂ ਬਾਅਦ ਕੀ ਬਣਨਾ ਹੈ, ਤੂੰ ਆਉਣ ਵਾਲਿਆਂ ਨੂੰ ਚਿਤਵਨੇ। ਅਤੇ ਸੱਚ ਜਾਣੋ ਕਿ ਜਿਸ ਬੰਦੇ ਦੇ ਅੰਦਰ ਮਾਇਆ ਦੀ ਚਿਤਵਨੀ ਹੈ ਨਾ, ਜੇ ਮਰਦੇ ਸਮੇਂ ਉਹਦੇ ਕੰਨਾਂ ਵਿੱਚ ਕੂਕ ਕੂਕ ਕੇ ਕਹੋ ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿ ਰਾਮ ਰਾਮ ਕਹਿ ਲੈ, ਖਿਮਾ ਕਰਿਓ ਜਿਹਨੇ ਸਾਰੀ ਜ਼ਿੰਦਗੀ ਮਨ ਉੱਤੇ ਕਸਾਇਆ ਹੀ ਮਾਇਆ ਨੂੰ, ਹੈ ਉੱਥੇ ਨਾਮ ਦੀ ਚਿਤਵਨੀ ਨਾਮ ਕਿਵੇਂ ਚੇਤੇ ਆ ਜਾਏਗਾ। ਇੱਕ ਸੱਜਣ ਨੇ ਬੜੀ ਸੋਹਣੀ ਗੱਲ ਲਿਖੀ ਸੀ, ਉਹ ਕਹਿੰਦਾ ਹੈ ਵੀ ਕੋਈ ਬਹੁਤ ਧਨਾੜ ਪੁਰਸ਼, ਉਹਦਾ ਅੰਤਲਾ ਸਮਾਂ ਆ ਗਿਆ, ਉਹਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਛ ਕਮਾਇਆ। ਭਜਨ ਬੰਦਗੀ ਕਰਨ ਵਾਲਾ ਮਰਿਆਂ ਵੀ ਮਾਇਆ ਦੇ ਸੌਦੇ ਕਰਦਾ, ਵਾਹਿਗੁਰੂ ਜਿਹੜਾ ਮਨਮੁੱਖ ਬੰਦਾ ਹੈ ਉਹ ਮਰਿਆਂ ਹੋਇਆਂ ਵੀ ਮਰਦਿਆਂ ਵੀ ਮਾਇਆ ਦੇ ਸੌਦੇ ਕਰਦਾ। ਮਨਮੁੱਖ ਬੰਦੇ ਨੂੰ ਵੀ ਮੱਖੀ ਨਾਲ ਤੁਲਨਾ ਦਿੱਤੀ ਹੈ, 3 ਪ੍ਰਮਾਣ ਨੇ, ਰਮਾਖੀ ਰਾਮ ਕੀ ਤੂੰ ਮਾਖੀ, ਮਾਇਆ ਉਹਨੂੰ ਮੱਖੀ ਦੇ ਨਾਲ ਤੁਲਨਾ ਦਿੱਤੀ, ਕਿਉਂਕਿ ਮੱਖੀ ਇੱਕ ਥਾਂ 'ਤੇ ਟਿਕਦੀ ਨਹੀਂ ਅਤੇ ਮਾਇਆ ਵਾਲੇ ਪਾਸੇ ਚੇਤੇ ਝਾਤੀ ਮਾਰ ਕੇ ਦੇਖੋ ਇਹ ਵੀ ਇੱਕ ਥਾਂ 'ਤੇ ਟਿਕਦੀ ਨਹੀਂ। ਅੱਜ ਜਿਹੜੇ ਨੌਕਰ ਨੇ ਕੱਲ੍ਹ ਮਾਲਕ ਨੇ, ਜਿਹੜੇ ਕੱਲ੍ਹ ਮਾਲਕ ਸਨ ਉਹ ਅੱਜ ਨੌਕਰ, ਇਹਦੇ ਅੰਦਰ ਟਿਕਾ ਤਾਂ ਨਹੀਂ ਨਾ ਕਦੀ ਕਿਸੇ ਨੇ ਟਿਕਦੀ ਦੇਖੀ। ਇਹ ਮਾਇਆ ਇੱਕ ਥਾਂ 'ਤੇ ਟਿਕ ਜਾਏ, ਮੱਖੀ ਵਿੱਚ ਵੀ ਟਿਕਾ ਨਹੀਂ ਅਤੇ ਮਾਇਆ ਵਿੱਚ ਵੀ ਟਿਕਾ ਨਹੀਂ। ਉੱਥੇ ਦੂਸਰੀ ਗੱਲ ਉਹਨਾਂ ਨੇ ਕਹੀ ਹੈ, ਉਹ ਕਹਿੰਦੇ ਨੇ ਵੀ ਮਨਮੁੱਖ ਬੰਦਾ ਵੀ ਮੱਖੀ ਦੀ ਤਰ੍ਹਾਂ ਹੈ ਅਤੇ ਗੁਰਮੁਖ ਬੰਦਾ ਵੀ ਮੱਖੀ ਦੀ ਤਰ੍ਹਾਂ ਹੈ। ਹੁਣ ਦੋਨੋਂ ਮੱਖੀ ਦੀ ਤਰ੍ਹਾਂ ਕਿਵੇਂ, ਕਹਿਣ ਲੱਗੇ ਮਨਮੁਖ ਬੰਦਾ ਇੱਕ ਗੰਦ ਦੀ ਮੱਖੀ ਦੀ ਤਰ੍ਹਾਂ ਹੈ ਅਤੇ ਕਮਾਈ ਵਾਲਾ ਗੁਰਮੁਖ ਸੰਤ ਜਨ ਜਿਹੜਾ ਉਹ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਹੈ। ਪਰ ਦੋਨਾਂ ਤਿੰਨਾਂ ਵਿੱਚ ਜਸਮੀਨ ਅਸਮਾਨ ਦਾ ਅੰਤਰ ਹੈ। ਮਾਖੀ ਰਾਮ ਕੀ ਤੂੰ ਮਾਖੀ, ਮਾਇਆ ਵੀ ਇੱਕ ਥਾਂ 'ਤੇ ਟਿਕਦੀ ਨਹੀਂ। ਅਤੇ ਬਾਬਾ ਨਾਨਕ ਨੇ ਇਹ ਬਚਨ ਕਹੇ ਸਨ। ਬਾਬਾ ਕਾਲੂ ਜੀ ਜਦੋਂ ਗਏ ਨਾ ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਆਏ, ਜਿੱਥੇ ਸੱਚੇ ਪਾਤਸ਼ਾਹ ਕਿਰਪਾਲੂ ਜੀ ਮੋਦੀ ਖਾਨੇ ਵਿੱਚ ਮੋਦੀ ਦੀ ਕਿਰਤ ਪੈ ਕਰਦੇ ਸਨ, ਪੂਰੇ ਦਾ ਪੂਰਾ ਸੁਲਤਾਨਪੁਰ ਖੁਸ਼ ਸੀ, ਪ੍ਰਸੰਨ ਸੀ। ਅਤੇ ਸਤਿਗੁਰੂ ਨੂੰ ਉਹਨਾਂ ਦੇ ਖੱਤ ਦੀ ਦਿਆਲਤਾ ਦੇਖ ਕੇ ਹਰ ਭਿਖਾਰੀ ਹਰ ਬੰਦਾ ਪ੍ਰਸੰਨ ਸੀ। ਪਰ ਬਖਸ਼ਿਆ ਲੋਕਾਂ ਨੇ ਬਾਬੇ ਨਾਨਕ ਵੀ ਨਹੀਂ। ਜਿਸ ਬਾਬੇ ਨੇ ਕਿਹਾ ਨਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਜਿਸ ਗੁਰੂ ਜੀ ਨੇ ਬਾਣੀ ਵਿੱਚ ਕਿਹਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਜਿਹੜਾ ਸੱਚ ਦਾ ਹੋਕਾ ਦੇਣ ਵਾਲਾ ਸੀ ਸੰਸਾਰ ਉਹਨੂੰ ਵੀ ਨਹੀਂ ਬਖਸ਼ਦਾ, ਤਿੰਨ ਵਾਰੀ ਉਹਦਾ ਵੀ ਲੇਖਾ ਕਰਾ ਦਿੱਤਾ ਅਤੇ ਨਾਲ ਕਈ ਜਣੇ ਪੈਸੇ ਖਾ ਗਿਆ, ਦੋਸ਼ ਲਾਇਆ ਹਜ਼ੂਰ ਦੇ ਪੈਸੇ ਉਹਨਾਂ ਨੇ ਗਿਣਾਏ। ਇਹ ਗੱਲ ਵੱਖਰੀ ਕਿ ਬਾਬੇ ਦੀ ਕਿਰਤ ਵਿੱਚ ਘਾਟਾ ਕੋਈ ਨਹੀਂ ਸੀ। ਅਤੇ ਫਿਰ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਵੰਡਦੇ ਕਿਵੇਂ ਰਹੇ, ਘਾਟਾ ਵੀ ਨਾ ਪਿਆ ਵੰਡਦੇ ਵੀ ਰਹੇ। ਅਸਲ ਵੀ ਜਿਹੜਾ ਮੋਦੀ ਹੁੰਦਾ ਸੀ ਨਾ ਉਹਨੂੰ ਉਲਫਾ ਮਿਲਦਾ ਸੀ। ਉਲਫੇ ਦਾ ਅਰਥ ਮੈਂ ਸੰਖੇਪ ਜਿਹਾ ਅਰਜ਼ ਕਰਦਿਆਂ, ਉਦੋਂ ਰੁਪਈਏ ਦਾ ਲੈਣ ਦੇਣ ਨਹੀਂ ਸੀ ਹੁੰਦਾ, ਜਿਣਸ ਦਾ ਹੀ ਲੈਣ ਦੇਣ ਹੁੰਦਾ ਸੀ। ਜਿਹੜੀ ਮੋਦੀ ਦੀ ਕਿਰਤ ਸੀ, ਜਿਣਸ ਸ਼ਬਦ ਆਪ ਸਮਝਦੇ ਹੋ ਕਿ ਦਾਣੇ ਲਿਆਉਣੇ, ਦਾਣਿਆਂ ਦੇ ਬਦਲੀ ਲੈਣ ਦੇਣ ਹੋਣਾ, ਰੁਪਈਆਂ ਦਾ ਇੰਨਾ ਕਰੰਸੀ ਦਾ ਇੰਨਾ ਲੈਣ ਦੇਣ ਨਹੀਂ ਸੀ। ਅਤੇ ਜਿਹੜਾ ਮੋਦੀ ਦੀ ਕਿਰਤ ਕਰਦਾ ਸੀ ਉਹਨੂੰ ਦੇਣ ਵਾਲੇ ਵਿੱਚੋਂ ਅਤੇ ਲੈਣ ਵਾਲੇ ਵਿੱਚੋਂ ਉਲਫਾ ਮਿਲਦਾ ਸੀ। ਹੁਣ ਬਾਬੇ ਨਾਨਕ ਨੇ ਆਮ ਮੋਦੀ ਕੀ ਕਰਦੇ ਸਨ, ਘੱਟ ਜੋਖਣਾ, ਜਦੋਂ ਲੈਣਾ ਉਦੋਂ ਵੱਧ ਤੋਲ ਲੈਣਾ ਅਤੇ ਜਦੋਂ ਦੇਣਾ ਉਦੋਂ ਘੱਟ ਜੋਖ ਦੇਣਾ, ਵਿੱਚੋਂ ਉਲਫਾ ਵੀ ਖਾਣਾ। ਬਾਬੇ ਨਾਨਕ ਨੇ ਜਿੱਦਣ ਆਪਣੇ ਹੱਥ ਵਿੱਚ ਤੱਕੜੀ ਪਕੜੀ ਨਾ, ਸੱਚ ਜਾਣਿਓ ਉਹਨੇ ਤੱਕੜੀ ਪਕੜਦਿਆਂ ਰੰਚਕ ਮਾਤਰ ਵੀ, ਤਿਲ ਮਾਤਰ ਵੀ, ਰਤੀ ਮਾਸਾ ਵੀ ਬੇਈਮਾਨੀ ਨਹੀਂ ਆਉਣ ਦਿੱਤੀ। ਵੈਸੇ ਸੱਚ ਦੀ ਕਿਰਤ ਕਰਨੀ ਹੈ ਬੜੀ ਮੁਸ਼ਕਲ, ਕਿਉਂਕਿ ਜੇ ਕੋਈ ਇੱਕ ਬੰਦਾ ਸੱਚ ਕਮਾਣ ਲਾਉਣ ਲੱਗੇ ਅਤੇ ਨਾਲ ਦੇ ਜਿਹੜੇ ਪੰਜ ਦਸ ਕੂੜ ਦੀਆਂ ਦੁਕਾਨਾਂ ਪਾਈ ਬੈਠੇ ਨੇ ਉਹ ਸੱਚੇ ਨੂੰ ਚੱਲਣ ਨਹੀਂ ਦਿੰਦੇ। ਪਰ ਇਹ ਗੱਲ ਚੇਤੇ ਰੱਖਿਓ, ਜੇ ਇੱਕ ਵਾਰੀ ਲੋਕਾਂ ਨੂੰ ਸਮਾਜ ਨੂੰ ਇਹ ਸਮਝ ਪੈ ਜਾਏ ਕਿ ਬੰਦਾ ਸੱਚ ਬੋਲਦਾ, ਕਿਰਤ ਸੱਚ ਦੀ ਕਰਦਾ, ਧੱਕਾ ਨਹੀਂ ਕਰਦਾ, ਅਤੇ ਰੱਬ ਉਹਦੀ ਕਿਰਤ ਵਿੱਚ ਬਰਕਤਾਂ ਵੀ ਬਹੁਤ ਪਾਉਂਦਾ ਹੈ, ਫਿਰ ਉਹਦੀਆਂ ਕੱਚੀਆਂ ਵੀ ਪੱਕਿਆਂ ਦੇ ਭਾਅ ਵੇਖਦੀਆਂ। ਹਜ਼ੂਰ ਨੇ ਉੱਥੇ ਆਪਣੇ ਵੱਲੋਂ ਉਲਫਾ ਜਿਹੜਾ ਮਿਲਣਾ ਉਹਨੂੰ ਵੀ ਕਿਰਪਾਲੂ ਗਰੀਬਾਂ ਵਿੱਚ ਵੰਡ ਦਿੰਦੇ ਸਨ। ਪਿਤਾ ਜੀ ਆਏ, ਸੋਚਿਆ ਬੜੀ ਮਹਿਮਾ ਕੋਈ, ਮਰਦਾਨਾ ਜੀ ਪਹਿਲਾਂ ਹੀ ਚੱਕਰ ਮਾਰ ਕੇ ਚਲੇ ਗਏ ਸਨ। ਅਤੇ ਜਾ ਕੇ ਬਾਬੇ ਕਾਲੂ ਨੂੰ ਦੱਸਿਆ, ਕਹਿਣ ਲੱਗਾ ਪੁੱਛ ਕੁਝ ਨਾ, ਪੂਰੇ ਸੁਲਤਾਨਪੁਰ ਵਿੱਚ ਤੇਰੇ ਪੁੱਤਰ ਦੀ ਜੈ ਜੈਕਾਰ ਹੈ। ਕਹਿੰਦਾ ਹੁਣ ਮੈਂ ਕੁਝ ਦਿਨ ਰਹਿਣ ਆਇਆ, ਅਸੀਂ ਵੀ ਪੱਕੇ ਉੱਥੇ ਤੁਰ ਜਾਣਾ ਹੈ। ਭਾਈ ਮਰਦਾਨਾ ਕਹਿੰਦਾ ਅਸੀਂ ਵੀ ਉੱਥੇ ਪੱਕੇ ਜਾਣਾ। ਕਹਿੰਦਾ ਮੌਜਾਂ ਲੱਗ ਗਈਆਂ, ਆਪਾਂ ਇਕੱਲੀ ਤਾਰ ਵਜਾਵਾਂਗੇ, ਬਾਬਾ ਨਾਲੇ ਕਿਰਤ ਕਰੇਗਾ ਨਾਲੇ ਰੱਬ ਦੀ ਕੀਰਤੀ ਕਰੇਗਾ। ਚਾਰ ਦਿਨ ਸੌਖੇ ਨਿਕਲਣੇ। ਬਾਬਾ ਕਾਲੂ ਜੀ ਆਏ ਕਿ ਆਖਰ ਧਨ ਬਹੁਤ ਜੁੜ ਗਿਆ ਹੁਣੇ। ਜਦੋਂ ਆਏ ਦੇਖਿਆ ਬਾਬਾ ਜੀ ਦਾ ਉਹੀ ਘਰ, ਉਹੀ ਬਸਤਰ, ਸਵੇਰੇ ਨੇਮ ਨਾਲ ਵਹੀਂ ਦੇ ਕਿਨਾਰੇ ਜਾ ਕੇ ਬਹਿਣਾ, ਸ਼ਾਮ ਨੂੰ ਵੀ ਸੱਤ ਸੰਗਤ ਸੁਲਤਾਨਪੁਰ ਖੋਣ ਲੱਗ ਪਈ ਸੀ, ਸਵੇਰੇ ਸ਼ਾਮ ਸੰਗਤ ਹੋਣੀ। ਅਤੇ ਬਾਬਾ ਜੀ ਨੇ ਗੱਲਾਂ ਜਦੋਂ ਸ਼ੋਭਾ ਸੁਣੀ, ਇਕਾਂਤ ਵਿੱਚ ਪੁੱਛ ਲਿਆ ਕਿ ਪੁੱਤਰ ਇਕੱਠਾ ਕਿੰਨਾ ਕੁਝ ਕੀਤਾ ਹੈ। ਹਜ਼ੂਰ ਨੇ ਹੱਸ ਕੇ ਕਿਹਾ, ਕਹਿਣ ਲੱਗੇ ਪਿਤਾ ਜੀ ਮਾਇਆ ਆਮਦੀ ਵੀ ਬਹੁਤ ਹੈ, ਅਸਲ ਵਿੱਚ ਹੱਥ ਵਿੱਚ ਟਿਕਣਾ ਹੀ ਨਹੀਂ ਜਾਣਦੀ, ਇੱਕ ਪਾਸਿਓਂ ਆਈ ਅਤੇ ਦੂਜੇ ਪਾਸੇ ਚਲੀ ਗਈ, ਅਤੇ ਨਾਲੇ ਇਹਦਾ ਟਿਕਾ ਖੁਆਰੀ ਪੈਦਾ ਕਰਦਾ ਹੈ। ਸ਼ਬਦ ਕਹਿ ਦਿੱਤੇ, ਟਿਕਾ ਖੁਆਰੀ ਪੈਦਾ ਕਰਦਾ ਹੈ। ਟਿਕਾ ਜਿਹੜਾ ਉਹ ਅੰਦਰ ਨੂੰ ਜੇ ਟਿਕ ਜਾਏ ਤਾਂ ਅੰਦਰ ਨਹੀਂ ਟਿਕੇਗਾ, ਅੰਦਰ ਦਾ ਟਿਕਾ ਨਹੀਂ ਬਣਦਾ। ਮੇਰੇ ਕਹਿਣ ਤੋਂ ਮੁਰਾਦ ਮੈਂ ਤਿੰਨ ਪ੍ਰਮਾਣ ਆਪ ਦੇ ਸਮਕਸ਼ ਰੱਖੇ ਨੇ। ਇੱਕ ਤਾਂ ਮਾਇਆ ਨੂੰ ਕਿਹਾ ਤੂੰ ਮੱਖੀ ਹੈ, ਮਾਖੀ ਰਾਮ ਕੀ ਤੂੰ ਮਾਖੀ, ਕਿਉਂਕਿ ਮੱਖੀ ਵੀ ਨਹੀਂ ਟਿਕਦੀ ਅਤੇ ਮਾਇਆ ਵੀ ਨਹੀਂ ਟਿਕਦੀ। ਦੂਜਾ ਬਚਨ ਕਿਹਾ ਵੀ ਮਨਮੁੱਖ ਬੰਦਾ ਮੱਖੀ ਦੀ ਤਰ੍ਹਾਂ ਹੈ। ਅਤੇ ਤੀਸਰਾ ਬਚਨ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਕਹਿਣ ਲੱਗੇ ਕਮਾਈ ਵਾਲਾ ਸੱਜਣ ਵੀ ਮੱਖੀ ਦੀ ਤਰ੍ਹਾਂ। ਮਨਮੁੱਖ ਜਿਹੜਾ ਹੈ ਇਹ ਉਸ ਕੂੜੇ ਤੇ ਬੈਠਣ ਵਾਲੀ ਮੱਖੀ ਦੀ ਤਰ੍ਹਾਂ ਹੈ ਜਿਹੜੀ ਟਿਕਾ ਵਿੱਚ ਨਹੀਂ ਆਉਂਦੀ। ਜੇ ਕੂੜੇ ਦਾ ਢੇਰ ਲੱਗਾ ਗੰਦਗੀ ਉੱਪਰ ਤਾਂ ਮੱਖੀ ਬੈਠ ਜਾਏਗੀ, ਜੇ ਅਤਰ ਫਲੇਲ ਹੋਵੇ ਉੱਥੇ ਮੱਖੀ ਕਦੀ ਨਹੀਂ ਬੈਠਦੀ। ਜੇ ਮੱਖੀ ਨੂੰ ਭਜਾਉਣਾ ਹੋਵੇ ਨਾ, ਅਸੀਂ ਪੱਖੇ ਝਾਲਨੇ ਹਾਂ, ਥੋੜ੍ਹੀ ਜਿਹੀ ਸੁਗੰਧੀ ਦਾ ਛਿੜਕਾਅ ਕਰ ਦਿਓ ਅਤੇ ਮੱਖੀਆਂ ਤਕਰੀਬਨ ਚਲੀਆਂ ਜਾਂਦੀਆਂ ਨੇ, ਕਿਉਂਕਿ ਮੱਖੀ ਨੂੰ ਕੂੜ ਹੀ ਗੰਦਗੀ ਹੀ ਪਾਉਂਦੀ ਹੈ, ਮੱਖੀ ਨੂੰ ਕਦੀ ਸੁਗੰਧੀ ਨਹੀਂ ਪਾਉਂਦੀ। ਮਨਮੁੱਖ ਬੰਦਾ ਇੱਕ ਮਨ ਨੂੰ ਮੱਖੀ ਦੀ ਤਰ੍ਹਾਂ ਹੈ। ਜਿਸ ਬੰਦੇ ਨੂੰ ਵਕਾਰਾਂ ਦੀ ਗੰਦਗੀ ਤਾਂ ਚੰਗੀ ਲੱਗੇਗੀ, ਉਹਨੂੰ ਵਕਾਰਾਂ ਦੇ ਸ਼ਬਦ ਤਾਂ ਚੰਗੇ ਲੱਗਣਗੇ, ਪਰ ਗੁਰੂ ਕਾ ਸ਼ਬਦ ਕਦੀ ਉਹਨੂੰ ਭਾਉਂਦਾ ਨਹੀਂ ਅਤੇ ਉਹਦੇ ਅੰਦਰ ਪੂਰਨ ਤੌਰ 'ਤੇ ਟਿਕਾ ਵੀ ਨਹੀਂ। ਮਨਮੁੱਖ ਬੰਦਾ ਕਦੀ ਨਹੀਂ ਟਿਕਦਾ। ਅਤੇ ਜਿਹੜਾ ਬੰਦਾ ਇੱਕ ਥਾਂ 'ਤੇ ਟਿਕੇ ਨਾ, ਥਾਵੇਂ ਬਦਲਦਾ ਰਹੇ ਪਿਆਰਿਓ, ਉਹ ਬੰਦਾ ਜ਼ਿੰਦਗੀ ਵਿੱਚ ਕਦੀ ਕੁਝ ਖੱਟ ਕੇ ਨਹੀਂ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਆਪਣੀ ਰਚਨਾ ਵਿੱਚ, ਉਹਨਾਂ ਦਾ ਕਵਿਤ ਨੰਬਰ ਹੈ 441, ਤਿੰਨ ਪ੍ਰਮਾਣ ਦਿੱਤੇ ਨੇ ਕਿ ਮਨਮੁੱਖ ਬੰਦੇ ਦੇ ਅੰਦਰ ਜੇ ਟਿਕਾ ਨਹੀਂ ਕਿ ਇੱਕ ਥਾਂ ਤੋਂ ਛੱਡ ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਉਹਦੇ ਅੰਦਰ ਨੂੰ ਕਦੀ ਟਿਕਾ ਨਹੀਂ ਮਿਲ ਸਕਦਾ, ਰਸ ਨਹੀਂ ਮਿਲਦਾ। ਭਾਈ ਸਾਹਿਬ ਨੇ ਪ੍ਰਮਾਣ ਦਿੱਤਾ, ਕਹਿੰਦੇ ਨੇ ਗਾਂ ਦਾ ਵੱਛਾ ਕਿੱਲੇ ਤੋਂ ਖੋਲ੍ਹਿਆ ਗਵਾਲੇ ਨੇ। ਹੁਣ ਜੇ ਉਹ ਵੱਛਾ ਆਪਣੀ ਮਾਂ ਨੂੰ ਛੱਡ ਕੇ, ਜਿਸ ਨੇ ਉਹਨੂੰ ਜਨਮ ਦਿੱਤਾ ਉਸ ਗਾਂ ਨੂੰ ਛੱਡ ਕੇ ਕਿਸੇ ਦੂਸਰੀ ਗਾਂ ਦੇ ਥਣਾਂ ਵਿੱਚੋਂ ਦੁੱਧ ਦੀ ਆਸ ਰੱਖ ਕੇ ਉਹਨੂੰ ਚੁੰਘਣ ਵਾਸਤੇ ਜਾਏ, ਉੱਥੇ ਅੰਮ੍ਰਿਤ ਵਰਗਾ ਦੁੱਧ ਨਹੀਂ ਮਿਲੇਗਾ, ਉੱਥੇ ਦੂਸਰੀ ਗਾਂ ਇਸ ਵੱਛੜੇ ਨੂੰ ਲੱਤਾਂ ਹੀ ਮਾਰੇਗੀ। ਆਪਣੀ ਮਾਂ ਨੂੰ ਛੱਡ ਕੇ ਜਿਸ ਨੇ ਅੰਮ੍ਰਿਤ ਵਰਗਾ ਦੁੱਧ ਦੇਣਾ ਉਹਨੂੰ ਤਿਆਗ ਕੇ ਵੱਛਾ ਦੂਜੇ ਗਾਂ ਦੇ ਥਣਾਂ ਨੂੰ ਚੁੰਘਣ ਦਾ ਯਤਨ ਕਰੇ, ਉਸ ਨੂੰ ਕਦੀ ਦੁੱਧ ਨਹੀਂ ਪੈਂਦਾ, ਲੱਤਾਂ ਦੀ ਮਾਰ ਪੈਂਦੀ ਹੈ। ਅਤੇ ਜਿਹੜਾ ਬੰਦਾ ਆਪਣੇ ਇਸ਼ਟ ਨੂੰ ਛੱਡ ਕੇ ਸਵਾਰਤ ਦੀ ਖਾਤਰ ਦੂਜੇ ਥਾਂ 'ਤੇ ਭਟਕਣ ਤੁਰ ਪੈਂਦਾ, ਸੱਚ ਜਾਣੋ ਉੱਥੇ ਕਦੀ ਵੀ ਆਤਮ ਰਸ ਨਹੀਂ ਮਿਲਦਾ, ਉੱਥੇ ਕੇਵਲ ਖੁਆਰੀ ਹੀ ਪੱਲੇ ਪੈਂਦੀ ਹੈ। ਗਾਂ ਦਾ ਵੱਛਾ ਛੱਡ ਕੇ ਜਾਏ ਦੂਜੀ ਗਾਂ ਥੱਲੇ ਅਤੇ ਕੇਵਲ ਉਹਨੂੰ ਦੁੱਖ ਹੈ, ਸੁੱਖ ਨਹੀਂ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਕਹਿੰਦੇ ਨੇ ਮਾਨ ਸਰ ਨੂੰ ਛੱਡ ਕੇ ਖੰਸ ਕਿਤੇ ਚਲਾ ਜਾਏ। ਅਤੇ ਵੈਸੇ ਚਾਹੀਦਾ ਹੈ ਕਿ ਜਿਸ ਨੂੰ ਆਪਣਾ ਇਸ਼ਟ ਮੰਨ ਲਿਆ ਨਾ, ਜਿਸ ਨੂੰ ਆਪਣਾ ਗੁਰੂ ਮੰਨ ਲਿਆ, ਉਹ ਭਾਵੇਂ ਦੁੱਖ ਦੇ, ਸੁੱਖ ਦੇ, ਚੰਗਾ ਹੋਵੇ, ਮੰਦਾ ਹੋਵੇ, ਜਿਹਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਹੀ ਦਿੱਤੀ, ਉਹਨੂੰ ਛੱਡ ਕੇ ਦੂਜੇ ਵਾਲੇ ਪਾਸੇ ਭੱਜਣਾ ਵੀ ਕਿਉਂ ਹੈ, ਜਿਹਨੂੰ ਆਪਣਾ ਇਸ਼ਟ ਮੰਨਿਆ। ਗਾਂ ਦਾ ਵੱਛਾ ਗਾਂ ਨੂੰ ਛੱਡ ਕੇ ਦੂਜੇ ਥੱਲੇ ਜਾਏ ਅਤੇ ਉਸ ਨੂੰ ਲੱਤਾਂ ਪੈਂਦੀਆਂ ਨੇ। ਭਾਈ ਸਾਹਿਬ ਕਹਿੰਦੇ ਨੇ ਖੰਸ ਮਾਨ ਸਰੋਵਰ ਨੂੰ ਛੱਡਦਾ ਅਤੇ ਕੋਈ ਇਹ ਦੱਸ ਪਾ ਜਾਏ ਜੀ ਫਲਾਣੀ ਥਾਂ 'ਤੇ ਇੱਕ ਟੋਬੇ ਦੇ ਵਿੱਚ ਬੜੇ ਕੀਮਤੀ ਮੋਤੀ ਨੇ, ਹੰਸ ਉਸ ਦੀ ਗੱਲ 'ਤੇ ਭਰੋਸਾ ਕਰਕੇ ਮਾਨਸਰ ਨੂੰ ਛੱਡ ਕੇ ਇੱਕ ਛੱਪੜ 'ਤੇ ਟੋਬੇ 'ਤੇ ਜਾ ਬੈਠੇ ਕਿ ਤਲਾਬ 'ਤੇ ਬੈਠੇ ਹੋਏ ਉਸ ਹੰਸ ਨੂੰ ਮੁਕਤੀ ਦਾ ਫਲ, ਉਹਦੀ ਮੋਤੀ ਮਿਲ ਸਕਣਗੇ? ਕਦਾਚਿਤ ਨਹੀਂ, ਕਿਉਂਕਿ ਉਸ ਹੰਸ ਦਾ ਅੰਦਰ ਭਟਕ ਗਿਆ। ਅਤੇ ਭਟਕਦਾ ਹੀ ਉਦੋਂ ਵੇ ਜਦੋਂ ਕੋਈ ਚਿਕਣੀਆਂ ਚੋਪੜੀਆਂ ਸੁਣਾਉਂਦਾ ਕਿ ਫਲਾਣੀ ਥਾਂ 'ਤੇ ਚੱਲੋ ਉੱਥੇ ਤਾਂ ਜੋਤਾਂ ਦਿਖਾਈਆਂ ਜਾਂਦੀਆਂ ਨੇ, ਫਲਾਣੀ ਥਾਂ 'ਤੇ ਚੱਲੋ ਉੱਥੇ ਤਾਂ ਜਾਂਦਿਆਂ ਸਾਰੀ ਦਸਮ ਦੁਆਰ ਖੋਲ੍ਹ ਦਿੰਦੇ ਨੇ। ਆਹ ਵੈਸੇ ਹੈ ਵੇ, ਫਲਾਣੀ ਥਾਂ 'ਤੇ ਚੱਲੋ ਉੱਥੇ ਤਾਂ ਜਾਂਦਿਆਂ ਸਾਰੀ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ। ਹੁਣ ਲੋਕਾਂ ਨੇ ਪਰਮਾਤਮਾ ਨੂੰ ਮਾਨੋ ਇੱਕ ਖੇਡ ਬਣਾਇਆ, ਜਿਹੜਾ ਬਾਬਾ ਜੀ ਨੇ ਕਿਹਾ ਸੀ ਨਾ ਕਿ ਜਿਵੇਂ ਖਿਡੌਣਾ ਬਣਾਉਂਦੇ ਹਾਂ ਨਾ, ਜਿਵੇਂ ਮਰਜ਼ੀ ਨਿਆਣੇ ਦੀ ਉਹ ਖਿਡੌਣੇ ਨਾਲ ਖੇਡੀ ਜਾਏ। ਚੇਤੇ ਰੱਖਿਓ, ਖਿਡੌਣਾ ਦਿਲ ਪਰਚਾਵਾ ਜ਼ਰੂਰ ਹੋ ਸਕਦਾ, ਪਰ ਖਿਡੌਣਾ ਸਾਡੇ ਸਰੀਰ ਨੂੰ ਸੁੱਖ ਨਹੀਂ ਦੇਵੇਗਾ। ਦਿਲ ਪਰਚਾਵਾ ਹੁੰਦਾ ਖਿਡੌਣਾ। ਹੁਣ ਇੱਕ ਬੱਚੇ ਨੂੰ ਅਸੀਂ ਨਿੱਕਾ ਜਿਹਾ ਖਿਡੌਣਾ ਕਾਰ ਦੇ ਦਈਏ ਅਤੇ ਕੀ ਉਸ ਕਾਰ 'ਤੇ ਚੜ੍ਹ ਕੇ ਕਿਸੇ 5-7 ਮੀਲ ਸਫ਼ਰ 'ਤੇ ਨਹੀਂ ਕਰ ਲੈਣਾ? ਜੇ ਕੋਈ ਬੰਦਾ ਕਿਸੇ ਬੱਚੇ ਨੂੰ ਇੱਕ ਦੌੜਦੇ ਹੋਏ ਘੋੜੇ ਦਾ ਖਿਡੌਣਾ ਬਣਾ ਦੇ ਅਤੇ ਕੀ ਉਸ ਘੋੜੇ 'ਤੇ ਚੜ੍ਹ ਕੇ ਬੰਦੇ ਨੇ ਕਿਤੇ ਕੋਈ ਸਫ਼ਰ ਕਰ ਲੈਣਾ? ਜੇ ਕੋਈ ਬੱਚਾ ਆਪਣੇ ਹੱਥ ਵਿੱਚ ਖਿਡੌਣਾ ਲੈ ਕੇ ਘਰ ਬਣਿਆ ਹੋਵੇ ਖਿਡੌਣੇ ਦੇ ਰੂਪ ਵਿੱਚ, ਅਤੇ ਕੀ ਉਸ ਘਰ ਦੇ ਵਿੱਚ ਇਹਦੇ ਜ਼ਿੰਦਗੀ ਦੇ ਦਿਨ ਬਤੀਤ ਹੋ ਸਕਦੇ ਨੇ? ਖਿਡੌਣਾ ਦਿਲ ਪਰਚਾਵਾ ਹੁੰਦਾ, ਖਿਡੌਣਾ ਕਦੀ ਜ਼ਿੰਦਗੀ ਦਾ ਸਾਧਨ ਨਹੀਂ ਬਣਦਾ। ਬੇਨਤੀ ਸੁਣਿਓ, ਜਿਨ੍ਹਾਂ ਲੋਕਾਂ ਨੇ ਰੱਬ ਨੂੰ ਖਿਡੌਣਾ ਬਣਾਇਆ, ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮੱਥ ਹੈ ਤਿਲਕ, ਮੱਥੇ 'ਤੇ ਲੰਮਾ ਸਾਰਾ ਤਿਲਕ ਹੈ, ਹੱਥ ਮਾਲਾ ਬਾਨਾ, ਹੱਥ ਵਿੱਚ ਮਾਲਾ ਵੀ ਪਕੜੀ ਹੈ, ਮਾਥੇ ਤਿਲਕਾਂ ਤਮਾਲਾ ਬਾਨਾ ਲੋਗਣ ਰਾਮ ਖਿਲੋਨਾ ਜਾਨਾ। ਲੋਕਾਂ ਨੇ ਰੱਬ ਨੂੰ ਖਿਡੌਣਾ ਬਣਾ ਦਿੱਤਾ, ਹੁਣ ਇਹ ਦਿਲ ਪਰਚਾਵੇ ਖਿਡੌਣੇ ਨੇ ਨਾ ਕਿ ਤੇਰਾ ਦਸਮ ਦੁਆਰ ਖੁੱਲ ਗਿਆ, ਤੇਰੇ ਅੰਦਰ ਆਹ ਅਵਸਥਾ ਆ ਗਈ ਹੈ। ਮੈਂ ਇੱਕ ਬੇਨਤੀ ਹਰ ਵਾਰੀ ਕਰਨਾ ਹੁੰਦਾ, ਇਹਦੇ ਤੋਂ ਅਸੀਂ ਮੁੱਕਰ ਨਹੀਂ ਸਕਦੇ। ਅਮਨ ਅੰਦਰ ਦੀਆਂ ਅਵਸਥਾਵਾਂ ਨੇ, ਕਿਹੜਾ ਬੰਦਾ ਕਿਹੜੇ ਪੱਧਰ 'ਤੇ ਖਲੋਤਾ ਹੈ। ਪਰ ਜੇ ਕਹੀਏ ਵੀ ਫਲਾਣਾ ਬੰਦਾ ਇੱਕ ਖਿੰਨ ਵਿੱਚ ਹੀ ਦਸਮ ਦੁਆਰ ਖੋਲ੍ਹ ਦਿੱਤਾ ਜੀ, ਉਹਨੇ ਅੰਦਰੋਂ ਅੰਮ੍ਰਿਤ ਦਾ ਸਵਾਦ ਆਉਣ ਲੱਗ ਪਿਆ, ਅੰਦਰੋਂ ਇੱਕੋ ਦਮ ਚਾਨਣ ਦਿਸਣ ਲੱਗ ਪਿਆ, ਅੰਦਰੋਂ ਜੋਤਾਂ ਦੇ ਦਰਸ਼ਨ ਹੋਣ ਲੱਗ ਪਏ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਰੂਹਾਨੀਅਤ ਦੇ ਪੰਧ ਨਾਲ ਜੁੜੇ ਹੋਏ ਇਹ ਝਲਕਾਰੇ ਜ਼ਰੂਰ ਨੇ, ਪਰ ਇੱਕੋ ਦਮ ਹਜ਼ਾਰਾਂ ਬੰਦਿਆਂ ਨੂੰ ਇਹ ਖੇਡ ਵਰਤਾ ਦੇਣੀ, ਅਤੇ ਉਹ ਬੰਦੇ ਆ ਕੇ ਫਿਰ ਦੂਜਿਆਂ ਨੂੰ ਟਿੱਚ ਸਮਝਦੇ, ਤੈਨੂੰ ਜੋਤ ਦੇ ਦਰਸ਼ਨ ਹੋਏ ਨੇ, ਤੇਰਾ ਦਸਮ ਦੁਆਰ ਖੁੱਲ੍ਹਿਆ ਹੈ। ਉਹ ਬੰਦਾ ਸੋਚੀ ਪੈ ਜਾਂਦਾ ਵੀ ਇਹਨੇ ਕਮਾਉਣਾ ਕੀ ਸੀ, ਇਹ ਤਾਂ ਪਰਮਾਰਥ ਦੀ ਖੌਮੇ ਦੀ ਮਿੱਟੀ ਲੈ ਕੇ ਚੱਲ ਪਿਆ। ਹਾਥੀ ਸੁੱਕੀ ਮਿੱਟੀ ਵਿੱਚ ਇਸ਼ਨਾਨ ਕਰੇ, ਵਾਹਿਗੁਰੂ ਲੇਟੇ, ਹਾਥੀ ਸੁੱਕੀ ਮਿੱਟੀ ਨੂੰ ਉੱਤੇ ਤਨ ਦੇ ਪਾਏ ਅਤੇ ਤੇਜ਼ ਹਵਾ ਚੱਲੇ ਅਤੇ ਉਤਰ ਜਾਏਗੀ। ਅਤੇ ਜਿਹੜਾ ਹਾਥੀ ਪਿੰਡੇ ਨੂੰ ਪਹਿਲਾਂ ਪਾਣੀ ਵਿੱਚ ਭੇ ਲਏ, ਪਾਣੀ ਵਿੱਚੋਂ ਨਵਾ ਕੇ ਹਾਥੀ ਬਾਹਰ ਕੱਢੀਏ, ਅਤੇ ਜਿੰਨੀ ਮਿੱਟੀ ਪਾਏਗਾ ਉਹਨੇ ਝੜਨਾ ਕੋਈ ਨਹੀਂ, ਉਹਨੇ ਗਾਰਾ ਬਣ ਕੇ ਉੱਤੇ ਹੀ ਜੰਮ ਜਾਣਾ। ਪਿਆਰਿਓ, ਆਮ ਹਉਮੇ ਤਾਂ ਲੈ ਜਾਏਗੀ, ਪਰ ਜਿਹੜੀ ਰੱਬ ਦੇ ਨਾਂ 'ਤੇ ਹਉਮੇ ਬਣ ਜਾਏ, ਮੇਰਾ ਦਸਮ ਦੁਆਰ ਖੁੱਲ੍ਹਿਆ, ਮੇਰੇ ਅੰਦਰ ਅਨੰਤ ਸ਼ਬਦ ਚੱਲਦਾ, ਮੇਰੇ ਅੰਦਰ ਅੰਮ੍ਰਿਤ ਝਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਗੁਰਸਿੱਖੀ ਦਾ ਮਾਰਗ ਨਿਮਰਤਾ ਦਾ ਮਾਰਗ ਹੈ, ਗੁਰਸਿੱਖੀ ਦਾ ਮਾਰਗ ਭਾਉ ਭਗਤੀ ਦਾ ਮਾਰਗ ਹੈ, ਗੁਰਸਿੱਖੀ ਦਾ ਮਾਰਗ ਅੰਦਰੋਂ ਝੁਕਿਆ ਹੋਇਆਂ ਦਾ ਮਾਰਗ ਹੈ, ਗੁਰਸਿੱਖੀ ਦਾ ਮਾਰਗ ਜਿਹੜਾ ਉਹ ਰਸਤੇ ਵਿੱਚ ਅਨਾਊਂਸਮੈਂਟਾਂ ਕਰਨ ਵਾਲਾ ਮਾਰਗ ਨੇ ਗੀ। ਜਿਵੇਂ ਅਸੀਂ ਦੇਖਦੇ ਹਾਂ ਹਰ ਚੁਰਸਤੇ 'ਤੇ ਰੱਬ ਨੂੰ ਤਾਂ ਖਿਡੌਣਾ ਹੀ ਬਣਾਇਆ ਪਿਆ ਨਾ। ਹਾਂ, ਅਸਲ ਵਿੱਚ ਸੁੱਖ ਨਾਲ ਅਸੀਂ ਸਾਰੇ ਕਹੀ ਜਾਂਦੇ ਹਾਂ, ਆਨੰਦ ਤਾਂ ਇਸ ਗੱਲ ਦਾ ਹੈ ਜਿਸ ਦਿਨ ਕਿਸੇ ਦੇ ਉੱਤੇ ਦੁੱਖ ਮੁਸੀਬਤ ਆ ਪਏ ਅਤੇ ਉਹਦੇ ਅੰਦਰ ਦੀ ਅਡੋਲਤਾ ਬਿਲਕੁਲ ਵੀ ਖਤਮ ਨਾ ਹੋਵੇ। ਉਹ ਵੀ ਪਰਮ ਅਵਸਥਾ, ਜਿਸ ਅਵਸਥਾ ਵੀ ਜਾ ਕੇ ਅੰਦਰ ਟੁੱਟੇ ਨਾ, ਅੰਦਰ ਖਿੰਡੇ ਨਾ। ਮੈਂ ਕਹਿੰਦਾ ਉਹ ਕੈਸੀ ਅਵਸਥਾ ਹੋਵੇਗੀ। ਉਹਨਾਂ ਬੀਬੀਆਂ ਨੂੰ ਜੇ ਕਿ ਪੁੱਛੇ ਜੀ, ਤੁਹਾਡਾ ਦਸਮ ਦੁਆਰ ਖੁੱਲ੍ਹਿਆ ਸੀ, ਤੁਹਾਡੇ ਅੰਦਰ ਅੰਮ੍ਰਿਤ ਝਰਦਾ ਸੀ, ਹੁਣ ਸ਼ਹੀਦ ਗੰਜ ਦੀਆਂ ਸਿੰਘਣੀਆਂ ਨੇ ਲਾਹੌਰ, ਮੈਂ ਸਿਰਫ ਇੱਕ ਉਦਾਹਰਣ ਦੇਣਾ, ਨਿਆਣਾ ਦੁੱਧ ਚੁੰਘਦਾ, 4-5 ਮਹੀਨੇ ਦਾ ਬੱਚਾ ਦੁੱਧ ਚੁੰਘਦਾ, ਉਸ ਬੱਚੇ ਨੂੰ ਦੁੱਧ ਚੁੰਘਦੇ ਹੋਏ ਨੂੰ ਚੁੱਕ ਕੇ ਹਵਾ ਵਿੱਚ ਸੱਟ ਕੇ ਥੱਲੇ ਤਿੱਖਾ ਨੇਜਾ ਕਰ ਦੇਣਾ, ਇੱਕੋ ਦਮ ਬੱਚੇ ਦਾ ਪੇਟ ਜਿਹੜਾ ਉਹ ਨੇਜੇ ਵਿੱਚ ਪਰੋਤਾ ਜਾਣਾ, ਅਤੇ ਤੜਫਦੇ ਹੋਏ ਬੱਚੇ ਨੂੰ ਉਹਦੇ ਟੁਕੜੇ ਕਰਕੇ ਮਾਂ ਦੇ ਸਾਹਮਣੇ ਆਂਦਰਾਂ ਉਹਦੀਆਂ ਗਲ ਵਿੱਚ ਪਾ ਦੇਣੀਆਂ, ਅਤੇ ਪਰਤ ਕੇ ਮਾਂ ਨਾਲੇ ਚੱਕੀ ਪੀ ਜਾਏ, ਅਤੇ ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰਕੇ ਫਿਰ ਕਹੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਖੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਖੇ ਅਕਾਲ ਪੁਰਖ ਜੀ, ਤੇਰੇ ਭਾਣੇ ਵਿੱਚ 4 ਪੈਰ ਦਿਨ ਸੁੱਖ ਦੇ ਬਤੀਤ ਹੋਏ ਨੇ। ਪਿਆਰਿਓ, ਆ ਦਸਮ ਦੁਆਰ ਦੇ ਝੂਟੇ ਲੈਣ ਵਾਲੇ ਜਿਹੜੇ, ਮੈਂ ਕਹਿੰਦਾ ਵੀ ਇਸ ਅਵਸਥਾ ਤੋਂ ਮਨੁੱਕਰ ਨਹੀਂ ਮੈਂ, ਪਰ ਰੱਬ ਨੂੰ ਖੜਾਉਣਾ ਨਾ ਬਣਾਈਏ। ਹੁਣ ਜੇ ਆਪਣੇ ਘਰ ਨਿਆਣੇ ਨੂੰ ਬੁਖਾਰ ਚੜ੍ਹ ਜਾਏ ਤੇ ਸਾਰੀ ਰਾਤ ਸਾਨੂੰ ਤਾਂ ਸਵੇਰੇ ਨਿਤਨੇਮ ਭੁੱਲ ਜਾਂਦਾ, ਹੁਣ ਇਹ ਕਿਹੜੀ ਅਵਸਥਾ ਹੋਈ ਜੀ। ਇੱਕ ਥੋੜ੍ਹਾ ਜਿਹਾ ਦੁੱਖ ਆਇਆ ਰੱਬ ਨੂੰ ਉਲਾਮੇ ਦੇਣ ਦਰ ਪੈ, ਥੋੜ੍ਹਾ ਜਿਹਾ ਦੁੱਖ ਆਇਆ ਗੁਰੂ ਵੱਲ ਪਿੱਠ ਕਰ ਲਈ। ਅਸਲ ਵਿੱਚ ਪਰਮ ਅਵਸਥਾ ਇਹ ਵੇ ਕਿ ਬੱਚੇ ਦਾ ਕਲੇਜਾ, ਬੱਚੇ ਦੀਆਂ ਆਂਦਰਾਂ ਗਲੇ ਵਿੱਚ ਪਾ ਕੇ ਵੀ ਰਹਿ ਰਾਸ ਦਾ ਪਾਠ ਕਰਨਾ, ਇਹਦਾ ਮਤਲਬ ਹੈ ਕਿਸੇ ਪਰਮ ਅਵਸਥਾ 'ਤੇ ਟਿਕੀ ਹੈ। ਉਸ ਅਵਸਥਾ ਨੂੰ ਕੌਣ ਕੋਈ ਬਿਆਨ ਕਰ ਸਕਦਾ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਆਪ ਦੇ ਸਮਕਸ਼ ਕਿ ਮਨਮੁਖ ਬੰਦਾ ਉਹਦਾ ਅੰਦਰ ਨਹੀਂ ਟਿਕਦਾ, ਟਿਕਾ ਹੈ ਹੀ ਨਹੀਂ, ਕਿਉਂਕਿ ਮਾਇਆ ਖੁਦ ਨਹੀਂ ਟਿਕਦੀ, ਅਤੇ ਜਿਹੜਾ ਨਾ ਟਿਕਿਆ ਹੋਵੇ ਉਹਦਾ ਧਿਆਨ ਧਰਾਂਗੇ ਸਾਡਾ ਅੰਦਰ ਕੀ ਟਿਕ ਜਾਣਾ ਹੈ। ਰੱਬ ਖੁਦ ਅਚਲ ਹੈ, ਮੇਰੀ ਬੇਨਤੀ ਸਮਝਿਓ, ਰੱਬ ਖੁਦ ਅਡੋਲ ਹੈ, ਰੱਬ ਖੁਦ ਜਿਹੜਾ ਉਹ ਅਵਿਨਾਸ਼ੀ ਹੈ, ਅਚਲ ਮੂਰਤ ਹੈ, ਜਿਹੜੀ ਖੁਦ ਚਲਾਏ ਮਾਨ ਚੀਜ਼ ਹੈ। ਚਲਾਏ ਮਾਨ ਵਿੱਚ ਚਿੱਤ ਜੋੜਾਂਗੇ ਅਤੇ ਚਿੱਤ ਵੀ ਚੱਲੇਗਾ। ਗੁਰਮਤ ਮਤ ਅਚਲ ਹੈ, ਰੱਬ ਅਡੋਲ ਅਤੇ ਅਚਲ ਹੈ, ਜਿਹੜਾ ਅਡੋਲ ਨਾਲ ਜੁੜੇਗਾ ਉਹਦਾ ਚਿੱਤ ਵੀ ਇੱਕ ਦਿਨ ਅਡੋਲ ਹੋਵੇਗਾ। ਜਿਹੜਾ ਦੌੜਦੀ ਖੋਈ ਨਾਲ ਜੁੜਦਾ ਉਹਦਾ ਅੰਦਰ ਕਿਵੇਂ ਜੁੜ ਜਾਏਗਾ। ਬਾਬਾ ਜੀ ਨੇ ਬਾਣੀ ਵਿੱਚ ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ, ਇਹ ਸ਼ਬਦ ਪ੍ਰਾਰੰਭ ਹੁੰਦਾ, ਤੂੰ ਮੇਰੋ ਮੇਰ ਪਰਬਤ ਸੁਆਮੀ, ਕਹਿੰਦੇ ਮੇਰਾ ਮਨ ਨਹੀਂ ਡੋਲਦਾ, ਮੇਰਾ ਮਨ ਨਹੀਂ ਖਿੰਡਦਾ, ਤੂੰ ਮੇਰੋ ਮੇਰ, ਤੂੰ ਮੇਰੇ ਪਹਾੜ ਵਰਗਾ ਆਸਰਾ ਹੈ, ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ। ਹੁਣ ਜਿਹਦਾ ਆਸਰਾ ਰਿਹਾ ਉਹਨੇ ਖੁਦ ਨਹੀਂ ਡੋਲਣਾ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਭਾਈ ਸਾਹਿਬ ਦੇ ਕਬਿੱਤ ਵੱਲ ਆਈਏ, ਗਾਂ ਉਹਦਾ ਬਛੜਾ ਮਾਂ ਨੂੰ ਛੱਡ ਕੇ ਦੂਜੇ ਗਾਂ ਦੇ ਥੱਲੇ ਪਏਗਾ, ਦੁੱਧ ਨਹੀਂ ਉਹਨੂੰ ਲੱਤਾਂ ਪੈਣਗੀਆਂ। ਹੰਸ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਮਾਨਸਰ ਨੂੰ ਤਿਆਗ ਦੇ ਅਤੇ ਜਾ ਕੇ ਕਿਸੇ ਟੋਬੇ ਅਤੇ ਕਿਸੇ ਛੱਪੜ 'ਤੇ ਬੈਠ ਜਾਏ ਅਤੇ ਟੋਬੇ ਛੱਪੜ 'ਤੇ ਬੈਠੇ ਹੋਏ ਹੰਸ ਨੂੰ ਕਦੀ ਮੁਕਤ ਫਲ ਮੋਤੀ ਨਹੀਂ ਮਿਲਣਗੇ। ਪਿਆਰਿਓ, ਆਪਣੇ ਬਾਦਸ਼ਾਹ ਦੀ ਨਮਕ ਖਾ ਕੇ ਉਹਦੀ ਵਫਾਦਾਰੀ ਨੂੰ ਬੇਵਫਾਈ ਵਿੱਚ ਬਦਲ ਕੇ ਬਾਦਸ਼ਾਹ ਨਾਲ ਧੋਖਾ ਕਰਕੇ ਕੋਈ ਨੌਕਰ ਕਿਸੇ ਦੂਜੇ ਦੇ ਦਰਬਾਰ ਵੀ ਜਾ ਕੇ ਕਹਿ ਕਿ ਤੁਸੀਂ ਮੈਨੂੰ ਆਪਣੇ ਘਰ ਵਿੱਚ ਨੌਕਰੀ ਦੇ ਦਿਓ, ਜਿਹੜਾ ਇੱਕ ਬਾਦਸ਼ਾਹ ਦਾ ਨਹੀਂ ਬਣਿਆ, ਸੱਚ ਜਾਣੋ ਉਹਨੂੰ ਦੂਜੇ ਬਾਦਸ਼ਾਹ ਦੇ ਘਰ ਵਿੱਚ ਕਦੀ ਸਤਿਕਾਰ ਨਹੀਂ ਮਿਲਦਾ, ਨਾ ਉਹਦੀ ਇੱਜ਼ਤ ਹੁੰਦੀ ਹੈ, ਹਮੇਸ਼ਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਮੈਂ ਤਿੰਨ ਪ੍ਰਮਾਣ ਤਾਂ ਦਿੱਤੇ ਨੇ, ਮਨਮੁੱਖ ਬੰਦੇ ਦਾ ਅੰਦਰ ਇੱਕ ਥਾਂ 'ਤੇ ਨਹੀਂ ਟਿਕਦਾ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਨੇ ਕਿ ਜੈਸੇ ਬਛੁਰਾ ਵਿਛੜ ਪਰੈ ਆਨ ਗਾਏ ਥਨ, ਵੱਛਾ ਵਿਛੜ ਕੇ ਕਿਸੇ ਹੋਰ ਗਾਂ ਦੇ ਥਣਾਂ ਥੱਲੇ ਜਾ ਕੇ ਪੈ ਜਾਏ, ਦੁਗਧ ਨਾ ਪਾਨ ਕਰੈ ਉੱਥੇ ਅੰਮ੍ਰਿਤ ਵਰਗਾ ਦੁੱਧ ਨਹੀਂ ਮਿਲਣਾ। ਮਾਰਤ ਹੈ ਲਾਤ ਕੀ, ਗਾਂ ਲੱਤਾਂ ਤਾਂ ਮਾਰੇਗੀ, ਦੁੱਧ 'ਤੇ ਨਹੀਂ ਉਹਨੇ ਦੇਣਾ। ਜੈਸੇ ਬਛੜਾ ਵਿਛੜ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ, ਜੈਸੇ ਮਾਨਸਰ ਤਿਆਗ ਹੰਸ ਆਨਸਰ ਜਾਤ, ਮਾਨਸਰ ਨੂੰ ਛੱਡ ਕੇ ਹੰਸ ਦੂਜੀਆਂ ਥਾਵਾਂ 'ਤੇ ਚਲਾ ਗਿਆ। ਖਾਤ ਨਾ ਮੁਕਤ ਫਲ, ਮੁਕਤ ਦਾ ਆਖਰੀ ਅਰਥ ਹੈ ਮੋਤੀ, ਉਹਨੂੰ ਮੋਤੀਆਂ ਦੀ ਖੁਰਾਕ ਨਹੀਂ ਮਿਲਦੀ। ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ, ਅੱਗੇ ਕਹਿ ਲੱਗੇ ਜੈਸੇ ਰਾਜ ਦੁਆਰ ਤਿਆਗ ਆਨ ਦੁਆਰ ਜਾਤ, ਜਾ ਰਾਜੇ ਖਲ ਵੇਲੇ ਚਿਤਵ ਦਾ ਹੈ ਮਾਇਆ। ਗੁਰਮੁਖ ਜਿਹੜਾ ਹੈ ਉਹਦੇ ਅੰਦਰ ਦੀ ਚਿਤਵਨੀ ਹੈ ਸਾਈਂ ਦੀ ਯਾਦ। ਹਜ਼ੂਰ ਨੇ ਫੁਰਮਾਇਆ ਮਾਇਆ ਮੋਹ ਬਹੁ ਚਿਤਵ ਦੇ, ਬਹੁ ਆਸਾਂ ਲੋਭ ਬੇਕਾਰ, ਮਨਮੁਖ ਅਸਥਿਰ ਨਾਥੀਐ ਮਰ ਬਿਨਸ ਜਾਏ ਖਿਨਵਾ। ਮਾਇਆ ਮੋਹ ਬਹੁ ਚਿਤਵ ਦੇ, ਮਨਮੁਖ ਬੰਦਾ ਜਿਹੜਾ ਉਹ ਮਾਇਆ ਦੇ ਮੋਹ ਦੀਆਂ ਚਿਤਵਨੀਆਂ ਨੂੰ ਦਿਨ ਰਾਤ ਚਿਤਵਦਾ ਹੈ, ਫਿਰ ਉਹ ਚਿਤਵਦਿਆਂ ਚਿਤਵਦਿਆਂ ਬਹੁ ਆਸਾਂ, ਉਹਨੂੰ ਅਨੇਕਾਂ ਆਸਾਂ ਨੇ, ਅਨੇਕਾਂ 'ਤੇ ਆਸ ਰੱਖ ਕੇ ਬੈਠਾ। ਲੋਭ ਵਿਕਾਰ ਅੰਦਰ ਲਾਲਚ ਹੈ ਅਤੇ ਅੰਦਰ ਵਿਕਾਰਾਂ ਵਾਲੀ ਬਿਰਤੀ ਹੈ। ਅਤੇ ਮੈਂ ਬੇਨਤੀ ਜਿਹੜੀ ਕਰ ਰਿਹਾ ਸਾਂ, ਦੇਖੋ ਕੂੜ ਉੱਤੇ ਮੱਖੀ, ਗੰਦ 'ਤੇ ਬਹਿਣ ਵਾਲੀ ਮੱਖੀ ਨਹੀਂ ਟਿਕਦੀ, ਪਰ ਗੁਰਮੁਖ ਨੂੰ ਸਾਹਿਬ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਮਨਮੁਖ ਦਾ ਸੁਭਾਅ ਹੈ ਕਬੀਰ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜਿਹ ਬੇਗੰਧ ਤੈ ਜਾਏ। ਪਰ ਗੁਰਮੁਖ ਜਿਹੜਾ ਹੈ ਉਹ ਵੀ ਮੱਖੀ ਦੀ ਤਰ੍ਹਾਂ ਹੈ, ਪਰ ਉਹ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਹੈ। ਤੂੰ ਮਖਤੂਲ ਸਫੇਦ ਸਪਈਅਲ, ਹਮ ਬਪਰੇ ਜਸ਼ਕੀਰਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਸ਼ਹਿਦ ਦੀ ਮੱਖੀ ਉਹ ਆਪਣਾ ਕੋ ਟਿਕਾਣਾ ਬਣਾ ਕੇ ਬੈਠੀ, ਉਹਨੇ ਕਿਤੋਂ ਨਾ ਕਿਤੋਂ ਸੁਗੰਧੀ ਇਕੱਠੀ ਕੀਤੀ, ਉਸ ਸੁਗੰਧੀ ਵਿੱਚ ਰਸ ਭਰਿਆ ਹੈ। ਸਾਹਿਬ ਕਹਿੰਦੇ ਨੇ ਮਾਇਆ ਦੀ ਚਿਤਵਨੀ, ਅਤੇ ਫਿਰ ਚਿਤਵਨੀ ਕੀ ਹੋ ਜੀ ਹੈ? ਵੇਖੋ ਪਿਆਰਿਓ, ਇਹ ਚਿਤਵਨੀ ਤਾਂ ਸਾਰਿਆਂ ਕੋਲ, ਜੇ ਅਸੀਂ ਕਹੀਏ ਜੀ ਇਹ ਸਾਨੂੰ ਕੀ ਪਤਾ ਚਿਤਵਨੀ ਕੈਸੀ, ਬਾਬਾ ਜੀ ਨੇ ਕਿਹਾ ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਕਬੀਰ ਜੀ ਦਾ ਸਲੋਕ ਹੈ। ਕਿਸ ਤਰ੍ਹਾਂ ਮਾਇਆ ਦੀ ਚਿਤਵਨੀ ਚੰਬੜੀ ਹੈ? ਚੁਗੈ ਕੂੰਜ ਚੁਗਦੀ ਹੈ, ਚਿਤਾਰੇ ਅਗਲੇ ਖਿਨ ਉਹ ਆਪਣੇ ਬੱਚਿਆਂ ਨੂੰ ਚੇਤੇ ਕਰਦੀ। ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ, ਚੁਗਦਿਆਂ ਹੋਇਆਂ ਮਾਇਆ ਨੂੰ ਚੇਤੇ, ਮਾਇਆ ਦੀ ਚਿਤਵਨੀ। ਅਤੇ ਕਿਰਪਾਲੂ ਦਾਤਾ ਜੀ ਕਹਿੰਦੇ ਜਿਸ ਤਰ੍ਹਾਂ ਕੂੰਜ ਦੀ ਚੇਤੇ ਵਿੱਚੋਂ ਬੱਚੇ ਨਹੀਂ ਭੁੱਲਦੇ, ਇਸੇ ਤਰ੍ਹਾਂ ਮਨਮੁਖ ਦੇ ਅੰਦਰੋਂ ਮਾਇਆ ਦੀ ਚਿਤਵਨੀ ਨਹੀਂ ਭੁੱਲਦੀ। ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਹਜ਼ੂਰ ਫੁਰਮਾ ਰਹੇ ਨੇ ਮਾਇਆ ਮੋਹ ਬਹੁ ਚਿਤਵ ਦੇ, ਬਹੁ ਆਸਾਂ ਲੋਭ ਵਿਕਾਹ, ਹੁਣ ਮਨਮੁਖ ਬੰਦਾ ਕਿਸੇ ਨੇੜੇ ਵੀ ਜਾਂਦਾ ਹੈ ਕਿਸੇ ਆਸ ਨੂੰ ਰੱਖ ਕੇ। ਇਹ ਸਮਾਜ ਵਿੱਚ ਅਨੇਕਾਂ ਬੰਦੇ ਤੁਹਾਨੂੰ ਖੁਦ ਮਿਲੇ ਹੋਣੇ ਨੇ, ਜ਼ਿੰਦਗੀ ਵੀ ਜਿਹੜੇ ਮਿਲਦੇ ਨੇ, ਕਿਸੇ ਸਵਾਰਥ ਨੂੰ ਮੁੱਖ ਰੱਖ ਕੇ। ਜਿੱਦਣ ਸਵਾਰਥ ਦੀ ਪੂਰਤੀ ਹੋ ਗਈ ਉਦਣ ਪਰਤ ਕੇ ਕੋਈ ਨਹੀਂ ਜੇ ਟੱਕਰਦਾ। ਇੱਕ ਖਿੰਨ ਵਿੱਚ ਲੋਕ ਅੱਖਾਂ ਬਦਲਦੇ ਨੇ, ਅਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਅੱਖਾਂ ਹਮੇਸ਼ਾ ਦੋ ਬੰਦੇ ਬਦਲਦੇ ਨੇ। ਇੱਕ ਤਾਂ ਜਿਹੜਾ ਮਰ ਜਾ ਉਹਦੀਆਂ ਅੱਖਾਂ ਪੁੱਠੀਆਂ ਹੋ ਜਾਂਦੀਆਂ ਨੇ, ਇੱਕ ਜਿਹੜਾ ਜਿਉਂਦੇ ਜੀ ਬੇਈਮਾਨ ਹੋ ਜਾਂਦਾ ਉਹਦੀਆਂ ਵੀ ਅੱਖਾਂ ਬਦਲ ਜਾਂਦੀਆਂ। ਮੁਰਦੇ ਦੀ ਅੱਖ ਵੀ ਬਦਲਦੀ ਹੈ, ਅਤੇ ਜਿਹੜਾ ਜਿਉਂਦਿਆਂ ਬੇਈਮਾਨ ਹੋ ਜਾਏ ਅੱਖਾਂ ਉਹਦੀਆਂ ਵੀ ਬਦਲਦੀਆਂ, ਉਹ ਜਿਉਂਦਾ ਹੀ ਮੁਰਦੇ ਬਰਾਬਰ ਹੈ। ਹੁਣ ਮਨਮੁੱਖ ਬੰਦਾ ਬੜੀ ਆਸ ਕਰਦਾ ਦੂਜਿਆਂ ਦੀ, ਅਤੇ ਦੂਜੇ ਦੀ ਆਸ ਵਿੱਚ ਸੁੱਖ ਨਹੀਂ। ਗੁਰੂ ਰਾਮਦਾਸ ਕਿਰਪਾਲੂ ਜੀ ਨੇ ਨਾ ਆਪਣੇ ਅੰਮ੍ਰਿਤ ਬਚਨਾਂ ਵਿੱਚ ਇੱਕ ਬਚਨ ਕਿਹਾ ਹੈ, ਕਹਿਣ ਲੱਗੇ, ਜੇ ਮਨ ਚਿੱਤ ਆਸ ਰੱਖੈ ਖਰ ਉੱਪਰ, ਜੇ ਤੂੰ ਆਸ ਕਰਨੀ ਹੈ ਖਰੀ ਤੇ ਆਸ ਕਰਕੇ ਜੀ, ਲੋਕਾਂ ਦੀ ਆਸ ਨਹੀਂ। ਕਿਉਂਕਿ ਬੰਦੇ ਦੀ ਆਸ ਕਦੀ ਵੀ ਬੰਦੇ ਨੂੰ ਖੁਸ਼ੀ ਨਹੀਂ ਦੇ ਸਕਦੀ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਹਜ਼ੂਰ ਨੇ ਕਿਹਾ, ਤਜੋ ਸਿਆਨਪ ਸੁਰ ਜਨੋ, ਗੁਰੂ ਅਰਜਨ ਦੇਵ ਜੀ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ। ਬੰਦੇ ਬਹੁ ਆਸ ਨਹੀਂ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਬਾਬਾ ਫਰੀਦ ਸਾਹਿਬ ਨੇ ਕਿਹਾ, ਕਹਿਣ ਲੱਗੇ, ਫਰੀਦਾਂ ਰਾਤੀ ਵੱਡੀਆਂ ਤੁਕ ਤੁਕ ਉੱਠਣ ਪਾਸ। ਹੁਣ ਰਾਤ ਲੰਬੇਰੀ, ਖੈਰ ਸਿਆਲੀ ਰਾਤ ਵੱਡੀ, ਸੌ ਸੌ ਕੇ ਬੰਦੇ ਦੇ ਜਿਹੜੇ ਪਾਸੇ ਨੇ ਨਾ ਉਹ ਵੀ ਥੱਕ ਜਾਂਦੇ, ਅੱਕ ਗਏ। ਕਹਿੰਦੇ ਨੇ ਜਿਵੇਂ ਇੱਕ ਸਿਆਲੀ ਰਾਤ ਵਿੱਚ ਪਿਆ ਹੋਇਆ ਬੰਦਾ, ਉਹਦੇ ਲਈ ਰਾਤ ਕੱਢਣੀ ਬੜੀ ਮੁਸ਼ਕਲ ਹੈ, ਇਸੇ ਤਰ੍ਹਾਂ ਜਿਹੜਾ ਬੰਦਾ ਦੂਜੇ ਦੀ ਆਸ ਰੱਖਦਾ ਹੈ ਨਾ ਪਿਆਰਿਓ, ਚੇਤੇ ਰੱਖਿਓ, ਦੂਜੇ ਬੰਦੇ ਦੀ ਆਸ ਵੀ ਸਿਆਲੀ ਰਾਤ ਹੀ ਹੈ। ਫਰੀਦਾ ਰਾਤੀ ਵੱਡੀਆਂ ਤੁਕ ਤੁਕ ਉੱਠਣ ਪਾਸ, ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਗੁਰੂ ਰਾਮਦਾਸ ਕਹਿੰਦੇ ਨੇ, ਜੇ ਮਨ ਚਿੱਤ ਆਸ ਰੱਖੈ ਹਰ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਹਰ ਜਾਣੇ ਸਭ ਕਿਛ ਜੋ ਜੀ ਵਰਤੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਮਨਮੁੱਖ ਬੰਦਾ ਬਹੁ ਆਸ ਕਰਦਾ, ਵਿਕਾਰਾਂ ਵਿੱਚ ਹੈ, ਮਨਮੁੱਖ ਅਸਥਿਰ ਨਾ ਥੀਐ। ਅਸਥਿਰ ਦਾ ਅਖਰੀ ਅਰਥ ਇੱਥੇ ਕਰਾਂਗੇ ਜਿਹੜਾ ਥਿਰ ਨਹੀਂ। ਮਨਮੁੱਖ ਬੰਦਾ ਕਦੀ ਵੀ ਸਥਿਰ ਨਹੀਂ ਰਹਿੰਦਾ, ਉਹ ਖਿੰਨ ਖਿੰਨ ਵਿੱਚ ਆਪਣੇ ਅੰਦਰ ਦੇ ਖਿਆਲ ਚੇਂਜ ਕਰਦਾ ਹੈ। ਮਨਮੁੱਖ ਅਸਥਿਰ ਨਾ ਥੀਐ, ਮਨ ਬਿਰਸ ਜਾਏ ਖਿਨਵਾਰ। ਇੱਕ ਖਿੰਨ ਵਿੱਚ ਉਹਦੀ ਆਤਮਕ ਮੌਤ ਹੈ, ਜੰਮਦਾ ਅਤੇ ਮਰਦਾ ਰਹਿੰਦਾ ਸੱਚੇ ਪਾਤਸ਼ਾਹ। ਫਿਰ ਕਿਵੇਂ ਅੰਦਰ ਦੀ ਸਥਿਰਤਾ ਮਿਲੇ? ਹਜ਼ੂਰ ਨੇ ਫਰਮਾਇਆ, ਵੱਡ ਭਾਗ ਹੋਵੇ ਸਤਿਗੁਰ ਮਿਲੇ। ਜੇ ਵੱਡੇ ਭਾਗ ਹੋਣ ਤਾਂ ਸਮਰੱਥ ਗੁਰੂ ਦੀ ਪ੍ਰਾਪਤੀ ਹੁੰਦੀ, ਸਮਰੱਥ ਗੁਰੂ ਦਾ ਮਿਲਾਪ ਹਾਸਲ ਹੋਇਆ। ਸਾਹਿਬ ਕਹਿਣ ਲੱਗੇ, ਵੱਡ ਭਾਗ ਹੋਵੇ ਸਤਿਗੁਰ ਮਿਲੇ, ਖੌਮੈ ਤਜੈ ਵਿਕਾਰ। ਬੰਦਾ ਆਪਣੇ ਖੌਮੇ ਨੂੰ ਵੀ ਛੱਡ ਜਾਂਦਾ, ਵਿਕਾਰ ਵੀ ਖਹਿੜਾ ਛੱਡਣਗੇ ਜੇ ਸਮਰੱਥ ਗੁਰੂ ਮਿਲ ਜਾਏ। ਕਿਉਂਕਿ ਗੁਰੂ ਨੇ ਸੰਸਾਰ ਵਿੱਚ ਵਿਚਰਨ ਦੀ ਜਾਚ ਦੱਸ ਦਿੱਤੀ, ਗੁਰੂ ਨੇ ਗੁਰਮਤ ਦੀ ਸੋਝੀ ਦੇ ਕੇ ਮਾਇਆ ਵਿੱਚ ਨਿਰਲੇਪ ਰਹਿਣ ਦੀ ਜੁਗਤ ਦੱਸ ਦਿੱਤੀ। ਹਜ਼ੂਰ ਮੇਰ ਪੈ ਕਰਦੇ ਨੇ ਭਾਈ ਕਿ ਹਰ ਨਾਮਾ ਜਪ ਸੁਖ ਪਾਇਆ। ਉਸ ਗੁਰੂ ਕੇ ਪਿਆਰੇ ਨੇ ਖਰੀ ਦੇ ਨਾਮ ਨੂੰ ਜਪ ਜਪ ਕੇ ਸੁਖ ਪਾਇਆ ਹੈ। ਮੈਂ ਆਰੰਭ ਵਿੱਚ ਅਰਜ਼ ਕੀਤੀ, ਜਿਸ ਚੇਤ ਦੀ ਚਿਤਵਨੀ ਕਰਾਂਗੇ ਉਹ ਚੀਜ਼ ਸਾਡੇ ਮਨ ਉੱਤੇ ਅਸਰ ਪਾ ਜਾਏਗੀ। ਜੇ ਗਏ ਕੋਈ ਮਰੇ ਕੋਈ ਪੁੱਤਰ ਨੂੰ ਚੇਤੇ ਕਰਨੇ ਆ ਤਾਂ ਉਹਦੀ ਚਿਤਵਨੀ ਦੁੱਖ ਨੂੰ ਜਨਮ ਦੇਏਗੀ। ਜੇ ਗਏ ਕੋਈ ਧਨ ਨੂੰ ਚੇਤੇ ਕਰਨੇ ਆ ਉਹਦੀ ਯਾਦ ਸਾਡੇ ਅੰਦਰ ਨੂੰ ਸਤਾਏਗੀ। ਕਾਮਣੀ ਨੂੰ ਕੋਈ ਚਿਤਵਦਾ ਅਤੇ ਅੰਦਰ ਕਾਮ ਉੱਠੇਗਾ, ਧਨ ਨੂੰ ਕੋਈ ਚਿਤਵਦਾ ਅਤੇ ਲੋਭ ਉੱਠੇਗਾ, ਪਰਿਵਾਰ ਨੂੰ ਕੋਈ ਚਿਤਵਦਾ ਹੈ ਅਤੇ ਮੋਹ ਉੱਠੇਗਾ, ਨਿਰੰਕਾਰ ਨੂੰ ਰੱਬ ਨੂੰ ਕੋਈ ਚਿਤਵਦਾ ਅਤੇ ਉਹਦੇ ਅੰਦਰ ਪ੍ਰੇਮ ਪੈਦਾ ਹੋਵੇਗਾ। ਜਿਸ ਤਰ੍ਹਾਂ ਦੀ ਚਿਤਵਨੀ ਜਿਹਨੂੰ ਚੇਤੇ ਕਰਨੇ ਆ ਉਹਨੇ ਸਾਡੇ ਅੰਦਰ ਆ ਵਸਣਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰਮੁਖ ਨੇ ਜਪਿਆ ਅਤੇ ਜਪ ਜਪ ਕੇ ਉਹਨੂੰ ਸੁੱਖ ਮਿਲਿਆ, ਅਤੇ ਜਪਣ ਵਰਗਾ ਸੁੱਖ, ਇਹਦੇ ਵਰਗਾ ਅੰਦਰ ਦਾ ਆਨੰਦ, ਇਸ ਵਰਗਾ ਅੰਦਰ ਦਾ ਖੇੜਾ ਰਾਜ ਭਾਗ ਵਿੱਚ ਵੀ ਨੇ। ਜਿਹੜਾ ਸੁੱਖ ਅੰਦਰ ਦੇ ਨਾਮ ਵਿੱਚ ਹੈ ਨਾ ਪਿਆਰਿਓ, ਇਹਦੇ ਸਾਹਮਣੇ ਦੁਨੀਆਂ ਦੇ ਸੁੱਖ ਤੁੱਛ ਮਾਤਰ ਨੇ। ਸਾਹਿਬ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰ ਨਾਮਾ ਜਪ ਸੁਖ ਪਾਇਆ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਹਰ ਨਾਮਾ ਜੋ ਜਪ ਸੁਖ ਪਾਇਆ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਖਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਸੱਚੇ ਪਾਤਸ਼ਾਹ ਜਿਨ੍ਹਾਂ ਜਪਿਆ ਫਿਰ ਸੁਖ ਕਿਹੜੇ ਮਿਲੇ? ਜੈ ਹਰ ਸਿਮਰਨ ਭਇਆ, ਹਰ ਨਾਮਾ ਜਪ ਸੁਖ ਪਾਇਆ। ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਕਿਹੜੀ ਮਤ ਦੀਨੀ? ਜਪ ਹਰ ਭਵਜਲ ਧਰਨਾ। ਜਿਨ੍ਹਾਂ ਵੀ ਨਾਮ ਜਪਿਆ, ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਹੈ ਕਿ ਨਾਮ ਵਿੱਚ ਕਿੰਨਾ ਕੁ ਸੁਖ ਹੈ। ਅੱਜ ਵੀ ਸਵੇਰੇ ਮੈਂ ਅਰਜ਼ ਕਰ ਰਿਹਾ ਸਾਂ ਕਿ ਦੇਖੋ ਪ੍ਰੈਕਟੀਕਲ ਤੌਰ 'ਤੇ ਚੱਲੀਏ, ਪਰ ਜਦੋਂ ਜਪਣਾ, ਜੇ ਅਸੀਂ ਇਸ ਚਿਤਵਨੀ ਨੂੰ ਲੈ ਕੇ ਵਿੱਚ ਮਾਇਆ ਦਾ ਵੀ ਘਚੋਲਾ ਪਿਆਰ ਹੈ, ਪੁੱਤਰ ਧੀਆਂ ਦਾ ਘਚੋਲਾ ਵੀ ਪਿਆਰ ਹੈ, ਜੇ ਰੱਬ ਹੈ ਤਾਂ ਰੱਬ ਦੇ ਵਿੱਚ ਹੋਰ ਨਹੀਂ ਕੋਈ ਆਉਣਾ ਚਾਹੀਦਾ। ਮੈਂ ਪਿਛਲੇ ਦਿਨੀ ਬਰਜ ਕੀਤੀ, ਬਾਬੇ ਕਬੀਰ ਨੇ ਇੱਕ ਪ੍ਰਮਾਣ ਦਿੱਤਾ ਅਤੇ ਉਹਨੂੰ ਸਮਝਣ ਲਈ ਸ਼ਬਦ ਥੋੜ੍ਹੇ ਜਿਹੇ ਖੁੱਲ੍ਹੇ ਮੈਂ ਵਰਤਣ ਲੱਗਾ। ਇੱਕ ਪਤੀ ਅਤੇ ਪਤਨੀ ਹੈ, ਮਰਦ ਅਤੇ ਇਸਤਰੀ ਸਮਾਜ ਦੇ ਸਿਰਜਕ ਨੇ, ਰੱਬ ਨੇ ਸ੍ਰਿਸ਼ਟੀ ਦੇ ਸੰਚਾਰ ਲਈ ਅਗਲੇ ਵਿਕਾਸ ਵਾਸਤੇ ਇਹ ਦੋ ਧਿਰਾਂ ਪੈਦਾ ਕੀਤੀਆਂ ਨੇ। ਇੱਕ ਦੁਣੇ ਇੱਕ ਦੂਜੇ ਤੋਂ ਬਿਨਾਂ ਦੋਨੋਂ ਅਧੂਰੇ ਨੇ। ਹੁਣ ਮਰਦ ਅਤੇ ਇਸਤਰੀ ਹਰ ਧਰਮ ਦੇ ਵਿੱਚ ਉਹਨਾਂ ਦੇ ਮਿਲਾਪ ਦੀ ਕੋਈ ਨਾ ਕੋਈ ਧਾਰਮਿਕ ਰਸਮ ਹੈ, ਉਸ ਤੋਂ ਬਾਅਦ ਉਹਨਾਂ ਦਾ ਮਿਲਾਪ ਹੈ। ਪਰ ਜਦੋਂ ਉਹਨਾਂ ਮਿਲਣਾ, ਅਸੀਂ ਆਪਣੇ ਕਲਚਰ ਦੀ ਗੱਲ ਕਰੀਏ, ਉਦੋਂ ਵਿਚੋਲਾ ਵਿੱਚ ਹੈ ਸਿਰਫ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਪੱਲਾ ਨਹੀਂ ਪਕੜਿਆ। ਚੇਤੇ ਰੱਖਿਓ, ਪੱਲਾ ਪਕੜਨ ਤੋਂ ਬਾਅਦ ਵਿਚੋਲੇ ਦਾ ਕੰਮ ਖਤਮ ਹੈ। ਹੁਣ ਉਸ ਪਤੀ ਅਤੇ ਪਤਨੀ ਦੀ ਸਾਂਝ ਹੈ। ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ, ਹੇ ਪ੍ਰਭੂ ਇਹ ਸੰਸਾਰ ਦਾ ਕਲੇਸ਼ ਕਿਉਂ ਪਰਤ ਪਰਤ ਕੇ ਸਿਮਰਨ ਕਰਦਿਆਂ ਵਿੱਚ ਆਉਂਦਾ? ਕਹਿੰਦੇ ਨੇ, ਹੁਣ ਮੈਂ ਇਸ ਦ੍ਰਿੜਤਾ ਨਾਲ ਨਾਮ ਜਪਣ ਲੱਗਾ ਕਿ ਜਿਵੇਂ ਇੱਕ ਦੰਪਤੀ ਪਤੀ ਅਤੇ ਪਤਨੀ ਦੇ ਮਿਲਾਪ ਵਿੱਚ ਦੂਸਰਾ ਹੋਰ ਕੋਈ ਨਹੀਂ, ਜਿੱਥੇ ਤੇਰੀ ਅਤੇ ਮੇਰੀ ਗੱਲ ਚੱਲੇ ਉੱਥੇ ਦੁਨੀਆਂ ਦਾ ਹੋਰ ਪੁਰਨਾ ਕੋਈ ਆਉਣਾ ਹੀ ਨਹੀਂ ਚਾਹੀਦਾ। ਸੁੱਖ ਤਾਂ ਹੈ ਜੇ ਵਿੱਚ ਕੋਈ ਪੁਰਨਾ ਨਾ ਹੋਵੇ। ਹੁਣ ਕਰਦੇ ਸਿਮਰਨ ਹੁੰਦੇ ਹਾਂ ਅਤੇ ਵਿੱਚ ਕਈ ਮਿੱਤਰ ਤੁਰੇ ਫਿਰਦੇ ਨੇ, ਉਹ ਘੰਟਾ ਸਿਮਰਨ ਦੇ ਵਿੱਚ ਹੀ ਤੁਰੇ ਰਹਿੰਦੇ ਨੇ। ਕਰਦੇ ਸਿਮਰਨ, ਬਾਬੇ ਨਾਨਕ ਨੂੰ ਆਵਾਜ਼ਾਂ ਮਾਰਨੀਆਂ। ਮੈਂ ਕਹਿੰਦਾ, ਬਾਬਾ ਜੀ ਨੇ ਸਾਨੂੰ ਨਾ ਹਜ਼ੂਰੀ ਸਿਖਾਈ ਸੀ ਵੀ ਸਿੱਖ ਹਜ਼ੂਰੀ ਵਿੱਚ ਰਹਿਣਾ ਸਿੱਖ ਜਾਏ, ਹਜ਼ੂਰੀ ਸਿੱਖ ਬਣ ਜਾਏ। ਭਾਵੇਂ ਕਿ ਪੁਰਾਣੇ ਸਿੱਖ ਆਮ ਤੌਰ 'ਤੇ ਸ਼ਬਦ ਵਰਤਦੇ ਸਨ, ਇਹ ਗੁਰੂ ਜੀ ਦਾ ਹਜ਼ੂਰੀਆ ਸਿੱਖ ਹੈ, ਹਜ਼ੂਰੀ ਵਿੱਚ ਰਹਿਣ ਵਾਲਾ। ਅਸਲ ਵਿੱਚ ਸਿੱਖ ਹੀ ਹੈ ਹੀ ਹਜ਼ੂਰੀ ਵਿੱਚ ਰਹਿਣਾ। ਜਦੋਂ ਹਜ਼ੂਰੀ ਤੋਂ ਗੈਰ ਹਾਜ਼ਰ ਅਸੀਂ ਹੋ ਜਾਂਦੇ ਹਾਂ, ਉਹ ਗੈਰ ਹਾਜ਼ਰੀ ਸਾਡੇ ਅੰਦਰ ਦੀ ਖੁਆਰੀ ਹੈ। ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ, ਦੂਜਾ ਵਿੱਚੋਂ ਕਿੱਥੇ ਆ ਗਿਆ? ਕਹਿੰਦੇ ਨੇ, ਕਹਿਤ ਕਬੀਰ ਸੁਨੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਇਸ ਤੋਂ ਪਹਿਲੀਆਂ ਤੁਕਾਂ ਨੇ ਕਹਿਣ ਲੱਗੇ, ਹਮ ਤੁਮ ਬੀਚ ਭਇਓ ਨਹੀਂ ਕੋਈ। ਇਹ ਅਸਲ ਵਿੱਚ ਸਿਮਰਨ ਦੀ ਅਵਸਥਾ ਹੈ। ਕਹਿਣ ਲੱਗੇ, ਜਦੋਂ ਮੈਂ ਤੈਨੂੰ ਚੇਤੇ ਕਰਨਾ ਅਤੇ ਵਿਚੋਲਾ ਵਿੱਚ ਹੋਰ ਕਿੱਥੋਂ ਆ ਗਿਆ? ਤੀਜਾ ਜੀ, ਅਤੇ ਗੁਰਮੁਖੋ ਚੇਤੇ ਰੱਖਿਓ, ਜਦੋਂ ਅਸੀਂ ਗੁਰੂ ਨੂੰ ਚੇਤੇ ਕਰਨੇ, ਜਿਹੜੇ ਭੁੱਲੇ ਨੇ ਸਾਰੇ ਚੇਤੀ ਉਦੋਂ ਆ ਜਾਂਦੇ, ਉਹ ਵਿੱਚ ਬਹਿ ਜਾਂਦੇ। ਇੱਕ ਪਾਸੇ ਗੁਰੂ ਹੈ, ਦੂਜੇ ਪਾਸੇ ਸਾਡੀ ਸੁਰਤ ਹੈ, ਸੁਰਤ ਅਤੇ ਗੁਰੂ ਦੇ ਦਰਮਿਆਨ ਵਿਚੋਲੇ ਵਿੱਚ ਕੋਈ ਮਿੱਤਰ ਬੈਠਾ, ਕੋਈ ਦੁਸ਼ਮਣ ਬੈਠਾ, ਕਾਮ ਬੈਠਾ, ਕ੍ਰੋਧ ਬੈਠਾ। ਸੱਚ ਜਾਣੋ, ਇਹਨਾਂ ਸਾਰਿਆਂ ਨੂੰ ਇੱਕ ਪਾਸੇ ਝਾੜ ਕੇ ਸਿੱਧਾ ਰੱਬ ਨਾਲ ਸੰਬੰਧ ਕਰਨਾ ਹੀ ਸੁਰਤ ਦਾ ਟਿਕਾ ਹੈ। ਬਾਬਾ ਜੀ ਨੇ ਕਿਹਾ, ਹਮ ਤੂੰ ਬੀਚ ਭਇਓ ਨਹੀਂ ਕੋਈ। ਕਿਵੇਂ ਜੀ? ਕਹਿਣ ਲੱਗੇ, ਤੂੰ ਮੈਂ ਸੋ ਕੰਤ ਨਾਰ ਹਮ ਸੋਈ, ਤੂੰ ਕੰਤ ਹੈ ਮੈਂ ਤੇਰੀ ਨਾਰ ਹਾਂ। ਜਿਵੇਂ ਕੰਤ ਅਤੇ ਨਾਰ ਦੇ ਵਿੱਚ ਕੋਈ ਨਹੀਂ, ਇਸੇ ਤਰ੍ਹਾਂ ਸਿਮਰਨ ਕਰਦਿਆਂ ਦੂਜੇ ਦਾ ਫੁਰਨਾ ਕਿਉਂ ਆਵੇ? ਸਿਰਫ ਇੱਕ ਦਾ ਫੁਰਨਾ ਆਵੇ, ਦੂਜਾ ਆਵੇ ਅਤੇ ਦੂਜਾ ਹਮੇਸ਼ਾ ਖੁਆਰੀ ਪੈਦਾ ਕਰਦਾ ਹੈ, ਦੂਜਾ ਅੰਦਰ ਨੂੰ ਟਿਕਣ ਨਹੀਂ ਦਿੰਦਾ। ਹਜ਼ੂਰ ਕਹਿੰਦੇ ਨੇ, ਜਦੋਂ ਉਸ ਪ੍ਰਭੂ ਦੇ ਨਾਮ ਨੂੰ ਜਪਿਆ, ਜਪ ਜਪ ਕੇ ਸੁਖ ਪਾਇਆ, ਹਰਨਾਮਾ जप सुख पाया ते गुरु अर्जुन साहब तो रोज सानू सुखमनी साहब आरंभीए तो करते ने सिमरों सिमर सिमर सुख पावो कल कलेश तन माह मिटाओ सिमरों जास विसंपर एक है नाम जपत आगंत अनेक है वेद पुराण सिमरत सुधाखर किन्ने राम नाम इक आखर किनका एक जिस जीव सावे जिदे जिंद विच एक किनका वस जाए करोड़ा शब्द नहीं अनेका कथा नहीं सिर्फ एक गल वस जाए एक शब्द वस जाए एक शब्द अंदर सिमरन टेक जाए। मैं कई बार बेनती करना आ चार अखर नहीं जे चेते होंगे बाकी सब को चेते है वाहगुरु नहीं चेते होंगे भुल जाता है चेते करद्या भी चेते नहीं रहिंदा कैसी हैरानगी की गल कि जेड़ियां गल्लां कदी चेते नहीं वह भुलिया नहीं वह परत के फिर अंदरों निकलदियां ने ते जिन्हों वाजा मारने चेते करने चेते होने के बावजूद भी चेते नहीं आता पाया। हजूर कहते ने प्यारिया किनका एक जिस जी बसावे ताकि महिमा गनी ना आवे कांखी एक है दर्श तुहारो नानक उन संग मोहे उधारो ते सुखमनी की है सुखमनी सुख अमृत प्रभ नाम भगत जाना कै मन विसरा अंदर दा सुख अंदर दा सुख स्वार्थ वाला सुख नहीं अंदर दा सुख होवे जिन्हों संसार दा कोई दुख खिंच ना सके। हजूर मेर पे करदे ने खर नामा जप सुख पाया खरी के नाम नू जप जप के अंदर दा सुख पाया पर किवें जन नानक शब्द विचार गुरु दे शब्द दी विचार द्वारा गुरु दे शब्द दी विचार विचों दिते हुए आचार द्वारा उस आचरण नू कमा के अंदर दा सुख पाया। आओ सतगुरु मेर करे साडी चितनी विच साडे चेते विच प्यारे वाहगुरु जी दी याद वस जाए करो कृपा अपने अंदर नू टिका के उस प्यारे दी याद विच आपां टिक सकीए बख्शो आशीष और उच्चारण करो जी वाहे गुरु।